ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਨੈ ਹਾਰਾ ਚਰਨ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕਉ ਬਲਿਹਾਰਾ ਮੇਰੇ ਰਾਮ ਰਾਏ ਜਿਉਂ ਰੱਖ ਹੈ ਤਿਉਂ ਰਹੀਐ ਤੁਧ ਭਾਵੈ ਤਾਂ ਨਾਮ ਜਪਾਵੈ ਸੁਖ ਤੇਰਾ ਦਿੱਤਾ ਲਹੀਐ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਹੈ ਤਹਿ ਬੈਕੁੰਠ ਜਹਿ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਹੈ ਸਿਮਰ 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 ਨਾਮ ਜੀਵਾਂ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਧੋਏ ਪੀਵਾਂ ਮੇਰੇ ਸਤਿਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੈ ਦੁਆਰੈ ਆਇਆ ਨਾਨਕ ਕਉ ਪ੍ਰਭ ਭਏ ਕਿਰਪਾਲਾ ਸਤਿਗੁਰ ਪੂਰਾ ਪਾਇਆ ਨਾਨਕ ਕਉ ਪ੍ਰਭ ਭਏ ਕਿਰਪਾਲਾ ਸਤਿਗੁਰ ਪੂਰਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਦੇ ਮਹਾਨ ਦਰਬਾਰ ਅੰਦਰ ਸ਼ਿਸ਼ੋਭਿਤ ਹੋ ਰਹੇ ਸਰਬੱਤ ਮਾਈ ਭਾਈ ਖਾਲਸਾ ਸਾਧ ਸੰਗਤ ਜੀਓ, ਐਤਵਾਰ ਦੇ ਵਿਸ਼ੇਸ਼ ਦੀਵਾਨਾਂ ਦੀ ਆਪ ਜੀ ਹਾਜ਼ਰੀ ਭਰਦਿਆਂ ਹੋਇਆਂ ਗੁਰਬਾਣੀ ਦਾ ਮਨੋਹਰ ਕੀਰਤਨ ਸਰਵਣ ਕਰਕੇ ਹਾਜ਼ਰੀਆਂ ਲਗਵਾਈਆਂ ਨੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੇ ਭੰਡਾਰ ਵਿੱਚੋਂ ਦੋ ਪੰਕਤੀਆਂ ਨੂੰ ਆਧਾਰ ਬਣਾ ਕੇ ਆਪਾਂ ਕੁਝ ਗੁਰਮਤ ਵਿਚਾਰਾਂ ਸਾਂਝੀਆਂ ਕਰਨ ਦਾ ਯਤਨ ਕਰਾਂਗੇ। ਭਗਤ ਰਵਿਦਾਸ ਸਾਹਿਬ ਜੀ ਨੇ ਆਪਣੀ ਰਸਨਾ ਦੇ ਦੁਆਰਾ ਉਚਾਰਨ ਕੀਤਾ ਹੋਇਆ, ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ, ਮਾਥੈ ਛਤਰ ਧਰੈ। ਸੰਸਾਰ ਦੇ ਅੰਦਰ ਅਗਰ ਕਿਸੇ ਇਨਸਾਨ ਦੀ ਮਦਦ ਲੈ ਕੇ, ਕਿਸੇ ਇਨਸਾਨ ਦੇ ਉੱਪਰ ਫਖਰ ਕਰਕੇ ਕਿਸੇ ਨੇ ਸੰਸਾਰਿਕ ਤਰੱਕੀ ਕਰਨੀ ਹੋਏ ਜਾਂ ਅਧਿਆਤਮਿਕ ਤਰੱਕੀ ਕਰਨੀ ਹੋਵੇ, ਤਾਂ ਸੰਸਾਰੀ ਮਨੁੱਖ ਤਾਂ ਹਮੇਸ਼ਾ ਪਿੱਛੇ ਨੂੰ ਖਿੱਚੇਗਾ ਜਾਂ ਉਸ ਦੀ ਤਰੱਕੀ ਦੇ ਵਿੱਚ ਰੁਕਾਵਟ ਹੀ ਬਣੇਗਾ। ਪਰ ਜਦ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਆਪਣੀ ਤਮੰਨਾ ਹੋਵੇ ਕਿ ਮੈਂ ਇਸ ਸੇਵਕ ਨੂੰ ਸੰਸਾਰ ਤੇ ਪ੍ਰਸਿੱਧ ਕਰਨਾ ਔਰ ਇਸ ਨੂੰ ਆਪਣੇ ਚਰਨਾਂ ਨਾਲ ਜੋੜ ਲੈਣਾ, ਉਦੋਂ ਕੋਈ ਸੰਸਾਰ ਦੀ ਵੱਡੀ ਤੋਂ ਵੱਡੀ ਰੁਕਾਵਟ ਵੀ ਉਸ ਨੂੰ ਰੋਕ ਨਹੀਂ ਸਕਦੀ। ਤਾਂ ਹੀ ਰਵਿਦਾਸ ਸਾਹਿਬ ਨੇ ਫਰਮਾਇਆ ਕਿ ਐ ਲਾਲ ਜੀ, ਪਿਆਰੇ ਪਰਮੇਸ਼ਰ ਜੀ, ਤੇਰੇ ਤੋਂ ਬਿਨਾਂ ਇਸ ਤਰ੍ਹਾਂ ਸਾਰੀ ਲੋਕਾਈ ਦੇ ਨਾਲ, ਨੀਵਿਆਂ ਦੇ ਨਾਲ, ਹਿਰਦੇ ਦੀ ਨਿਮਰਤਾ ਵਾਲਿਆਂ ਦੇ ਨਾਲ ਇੰਨਾ ਪਿਆਰ ਹੋਰ ਕੌਣ ਕਰ ਸਕਦਾ ਹੈ? ਤੂੰ ਤਾਂ ਪਾਤਸ਼ਾਹ ਇੰਨਾ ਗਰੀਬ ਨਿਵਾਜ ਹੈ ਕਿ ਉਹਨਾਂ ਨੂੰ ਜਿਨ੍ਹਾਂ ਨੂੰ ਸੰਸਾਰ ਦੇ ਲੋਕ ਧਰਤੀ ਤੇ ਤੁਰਦੇ ਫਿਰਦੇ ਕੀੜਿਆਂ ਮਕੌੜਿਆਂ ਜਿੰਨੀ ਅਹਿਮੀਅਤ ਵੀ ਨਹੀਂ ਦਿੰਦੇ, ਤੂੰ ਤੇ ਪਾਤਸ਼ਾਹ ਉਹਨਾਂ ਦੇ ਸੀਸ ਤੇ ਰਾਜ ਭਾਗ ਦੇ ਛਤਰ ਚੁਲਾ ਦਿੰਦਾ ਹੈ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ, ਮਾਥੈ ਛਤਰ ਧਰੈ। ਜਾ ਕੀ ਸ਼ੋਤ ਜਗਤ ਕੋ ਲਾਗੈ, ਤਾਂ ਪਰ ਤੁਹੀ ਢਰੈ, ਨੀਚੈ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਨਾਮ ਦੇਵ ਕਬੀਰ ਤਲੋਚਨ ਸਦਨਾ ਸੈਨ ਤਰੈ, ਕਹਿ ਰਵਿਦਾਸ ਸੁਨ ਹੋ ਰੇ ਸੰਤ ਹੋ, ਹਰ ਜੀਓ ਤੇ ਸਭ ਹੈ ਸਰੈ। ਆਪਾਂ ਗੱਲ ਧੰਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਤੋਂ ਸ਼ੁਰੂ ਕਰਾਂਗੇ। ਵੈਸੇ ਆਦਿ ਕਾਲ ਤੋਂ ਹੀ ਉਹ ਨਿਰੰਕਾਰ ਪਰਮੇਸ਼ਰ ਕਿਸੇ ਨਾ ਕਿਸੇ ਰੂਪ ਦੇ ਅੰਦਰ ਭਗਤੀ ਵਾਲਿਆਂ ਪੁਰਸ਼ਾਂ, ਹਿਰਦੇ ਦੀ ਸ਼ੁੱਧਤਾ ਵਾਲਿਆਂ, ਨੇਕ ਕਰਮਾਂ ਵਾਲਿਆਂ ਪੁਰਖਾਂ ਨੂੰ ਹਮੇਸ਼ਾ ਆਪਣੇ ਗਲੇ ਨਾਲ ਲਗਾਉਂਦਾ ਆਇਆ ਔਰ ਸੰਸਾਰ ਤੇ ਉਹਨਾਂ ਦੀ ਚੜ੍ਹਦੀ ਕਲਾ ਕਰਦਾ ਆਇਆ। ਪਰ ਜਿਸ ਵਿਸ਼ੇਸ਼ ਤਰੀਕੇ ਦੇ ਨਾਲ ਸਾਡੇ 10 ਸਤਿਗੁਰੂ ਸਾਹਿਬਾਨ ਮਹਾਰਾਜ ਨੇ ਨੀਵਿਆਂ ਨੂੰ ਉੱਚੇ ਚੁੱਕਣ ਦਾ ਯਤਨ ਕੀਤਾ ਹੈ, ਉਸ ਤਰ੍ਹਾਂ ਦੀ ਮਿਸਾਲ ਪਿੱਛੇ ਘੱਟ ਮਿਲਦੀ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਤਲਵੰਡੀ ਦੇ ਵਿੱਚ ਪ੍ਰਗਟ ਹੋਏ ਨੇ ਤੇ ਮਹਾਰਾਜ ਪਾਤਸ਼ਾਹ ਨੇ ਆਪਣਾ ਸਾਰੀ ਜ਼ਿੰਦਗੀ ਦਾ ਸਾਥੀ ਕਿਸ ਨੂੰ ਬਣਾਇਆ ਹੈ? ਪਿੰਡਾਂ ਵਿੱਚ ਅੱਜ ਵੀ ਦੇਖਣ ਨੂੰ ਮਿਲਦਾ ਹੈ ਕੁਝ ਜਾਤੀਆਂ ਜਿਹੜੀਆਂ ਸਭ ਤੋਂ ਸ਼੍ਰੋਮਣੀ ਅਖਵਾਉਂਦੀਆਂ, ਉਸ ਤੋਂ ਕੁਝ ਨੀਵੀਆਂ ਅਖਵਾਉਂਦੀਆਂ, ਉਸ ਤੋਂ ਨੀਵੇਂ ਉਹਨਾਂ ਨੂੰ ਕਈ ਲੋਕ ਹਰੀਜਨ ਆਖ ਦਿੰਦੇ, ਪਰ ਜਿਹੜੀ ਡੂਮ ਬਰਾਦਰੀ ਹੈ ਉਹਨਾਂ ਨੂੰ ਸਭ ਤੋਂ ਨੀਵੇਂ ਮੰਨਿਆ ਜਾਂਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਸਾਹਿਬ ਜੀ ਨੂੰ ਆਪਣਾ ਮੁੱਦਤਾਂ ਦਾ ਸਾਥੀ ਬਣਾਇਆ ਤੇ ਚਾਰ ਉਦਾਸੀਆਂ ਦੇ ਸਮੇਂ ਹਮੇਸ਼ਾ ਸਾਰੀ ਜ਼ਿੰਦਗੀ ਆਪਣੇ ਚਰਨੀ ਲਾ ਕੇ ਰੱਖਿਆ। ਨੀਚੇ ਹੈ ਊਚ ਕਰੈ ਮੇਰਾ ਗੋਬਿੰਦ ਕਾਹੂ ਤੇਨਾ ਡਰ ਹੈ। ਪਹੁੰਚੇ ਨੇ ਮੇਰੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਲਕ ਭਾਗੋ ਨੇ ਨਿਵਾਜਿਆ ਤੇ ਪਾਤਸ਼ਾਹ ਕਹਿੰਦੇ ਤੇਰੇ ਖਾਣੇ ਦੇ ਵਿੱਚ ਗਰੀਬਾਂ ਦੀ ਮਿਹਨਤ ਰੂਪ ਲਹੂ ਭਰਿਆ ਹੋਇਆ। ਜਿਹੜਾ ਕਿਰਤ ਵਿਰਤ ਕਰਦਾ ਹੈ, ਹੱਥ ਦੇ ਨਾਲ ਕਿਰਤ ਕਰਕੇ ਮਾਇਆ ਕਮਾਉਂਦਾ ਹੈ, ਅਸਾਂ ਉਹਦਾ ਪ੍ਰਸ਼ਾਦਾ ਛਕਣਾ ਹੈ। ਬੇਸ਼ੱਕ ਕੋਧਰੇ ਦੀਆਂ ਰੋਟੀਆਂ ਤੇ ਮੱਕੀ ਦੀਆਂ ਰੋਟੀਆਂ ਤੇ ਸਰੋਂ ਦਾ ਸਾਗ, ਪਾਤਸ਼ਾਹ ਨੇ ਕਿਹਾ ਇਹਦੇ ਵਿੱਚੋਂ ਸਾਨੂੰ ਅੰਮ੍ਰਿਤ ਵਰਗਾ ਸਵਾਦ ਪਿਆ ਆਉਂਦਾ ਹੈ। ਦਸ਼ਮੇਸ਼ ਪਿਤਾ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਨੇ ਖੰਡੇ ਬਾਟੇ ਦੀ ਪੌਲ ਦੇ ਕੇ ਖਾਲਸਾ ਪੰਥ ਸਜਾਇਆ ਤੇ ਕੋਈ ਜਾਤ ਮੁਕਰਰ ਨਹੀਂ ਕੀਤੀ। ਪਾਤਸ਼ਾਹ ਨੇ ਕਿਹਾ ਜਿਹੜਾ ਗੁਰੂ ਤੋਂ ਕੁਰਬਾਨ ਹੋਣਾ ਚਾਹੁੰਦਾ, ਜਿਨੇ ਆਪਣਾ ਮਨ ਤਨ ਤੇ ਧਨ ਗੁਰੂ ਪਾਤਸ਼ਾਹ ਦਾ ਸਮਝ ਲਿਆ ਹੋਇਆ, ਉਹ ਉੱਠ ਕੇ ਆਓ, ਆਪਣਾ ਸੀਸ ਭੇਟ ਕਰੋ, ਉਹ ਮੈਂ ਮੇਰੇ ਉਹ ਪਿਆਰੇ ਹੋਣਗੇ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਐਸੀ ਪੰਚਾਇਣ ਸਾਜ ਦਿੱਤੀ ਜਿਹਦੇ ਵਿੱਚ ਕੋਈ ਖੱਤਰੀ, ਕੋਈ ਜੱਟ, ਕੋਈ ਝੀਵਰ, ਕੋਈ ਸ਼ੀਂਬਾ, ਕੋਈ ਨਾਈ, ਕੋਈ ਇੱਕ ਜਾਤ ਨਹੀਂ, ਬਲਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਨੀਚ ਹੈ ਊਚ ਕਰ ਹੈ ਮੇਰਾ ਗੋਬਿੰਦ ਕਾਹੂ ਤੇ ਨਾ ਡਰ ਹੈ। ਪਰ ਮਨੁੱਖ ਦਾ ਦਿਮਾਗ ਹਮੇਸ਼ਾ ਸ਼ੈਤਾਨ ਬਿਰਤੀ ਰੱਖਦਾ। ਪਾਤਸ਼ਾਹ ਨੇ ਇਹ ਸਭ ਕੁਛ ਇਨਸਾਨੀਅਤ ਦੀ, ਮਨੁੱਖਤਾ ਦੀ ਏਕਤਾ ਬਣਾਉਣ ਵਾਸਤੇ ਕੀਤਾ, ਪਰ ਅਸੀਂ ਉਸ ਦਾ ਉਲਟਾ ਲਾਭ ਲੈ ਕਰਕੇ ਇਹ ਪਿਆਰਾ ਸਾਡੀ ਜਾਤ ਵਿੱਚੋਂ ਹੋਇਆ, ਇਹ ਸਾਡੀ ਜਾਤ ਵਿੱਚੋਂ ਹੋਇਆ, ਇਹ ਭਗਤ ਸਾਡੀ ਜਾਤ ਵਿੱਚੋਂ ਹੋਇਆ, ਉਹਦਾ ਉਲਟਾ ਅਰਥ ਲੈ ਕਰਕੇ ਉਹਨਾਂ ਵੰਡੀਆਂ ਨੂੰ, ਦੂਰੀਆਂ ਨੂੰ ਹੋਰ ਵਧਾਉਣ ਦਾ ਯਤਨ ਕਰਦੇ ਹਾਂ। ਪਰ ਮਹਾਰਾਜ ਪਾਤਸ਼ਾਹ ਜੀ ਨੇ ਇਨਸਾਨੀਅਤ ਦਾ, ਖੂਨ ਦਾ ਰਿਸ਼ਤਾ ਸਾਰਿਆਂ ਦੇ ਵਿੱਚ ਏਕਤਾ ਪੈਦਾ, ਮਨੁੱਖਤਾ ਵਰਲਡ ਰੂਪ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਐਸੀ ਲਾਲ ਤੁਝ ਬਿਨ ਕੌਣ ਕਰੈ, ਰਵਿਦਾਸ ਸਾਹਿਬ ਬਨਾਰਸ ਦੀ ਧਰਤੀ ਤੇ ਬੰਦਗੀ ਕਰ ਰਹੇ ਨੇ, ਉਹਨਾਂ ਨੂੰ ਜੇਕਰ ਕਿਧਰੋਂ ਕੋਈ ਮਾਇਆ ਆਪਣੇ ਆਪ ਹੋਰ ਆਉਂਦੀ ਹੈ, ਉਹ ਉਸ ਨੂੰ ਪ੍ਰਵਾਨ ਨਹੀਂ ਕਰਦੇ। ਕਹਿੰਦੇ ਨੇ ਮੈਂ ਤਾਂ ਜੋੜੇ ਗੰਢ ਕੇ ਆਪਣੀ ਮਿਹਨਤ ਵਾਲੇ ਪੈਸਿਆਂ ਦੇ ਨਾਲ ਹੀ ਗੁਜ਼ਾਰਾ ਕਰਨਾ ਹੈ। ਤੇ ਰਵਿਦਾਸ ਸਾਹਿਬ ਜੀ ਦੇ ਕ੍ਰਿਸ਼ਮੇ ਦੇਖ ਕੇ, ਚਮਤਕਾਰ ਦੇਖ ਕੇ ਬਨਾਰਸ ਦੇ ਲੋਕ ਉਹਨਾਂ ਨੂੰ ਭਗਤ ਆਖਣ ਲੱਗ ਗਏ ਨੇ। ਭਾਈ ਗੁਰਦਾਸ ਸਾਹਿਬ ਜੀ ਉਹਨਾਂ ਦਾ ਪ੍ਰਸੰਗ ਲਿਖਦੇ ਹੋਏ ਫਰਮਾਉਂਦੇ ਨੇ, ਭਗਤ 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 ਜਗ ਵੱਜਿਆ ਚਹੁ ਚੱਕਾਂ ਦੇ ਵਿੱਚ ਚਮਰੇਟਾ, ਪਾਣਾ ਗੰਢਾ ਰਾਹ ਵਿੱਚ, ਪਾਣਾ ਨਾਮ ਜੋੜਿਆਂ ਦਾ ਹੋਇਆ ਕਰਦਾ, ਰਸਤੇ ਵਿੱਚ ਬੈਠ ਕੇ ਜੋੜੇ ਗੰਢਦਾ, ਕੁਲਾ ਧਰਮ ਢੋਏ ਢੋਰ ਸਮੇਟਾ, ਬਰਾਦਰੀ ਦਾ ਕੰਮ ਹੈ ਮਰੇ ਹੋਏ ਪਸ਼ੂਆਂ ਨੂੰ ਨਗਰ ਦੇ ਵਿੱਚੋਂ ਸਮੇਟਣਾ, ਕੁਲਾ ਧਰਮ ਢੋਏ ਢੋਰ ਸਮੇਟਾ। ਭਾਈ ਗੁਰਦਾਸ ਸਾਹਿਬ ਕਹਿੰਦੇ ਪਰ ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੁੱਲ ਲਪੇਟਾ, ਉਹ ਕਹਿੰਦੇ ਰਵਿਦਾਸ ਸਾਹਿਬ ਇਉਂ ਨੇ ਜਿਉਂ ਕਿਸੇ ਮੈਲੇ ਕੁਚੈਲੇ ਕੱਪੜੇ ਵਿੱਚ ਕਰੋੜਾਂ ਦੀ ਕੀਮਤ ਦਾ ਨਿੱਕਾ ਜਿਹਾ ਹੀਰਾ ਵਲੇਟਿਆ ਹੋਵੇ, ਕਿਉਂ ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਲਪੇਟਾ, ਚਹੁ ਵਰਨਾ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸਹੇਟਾ। ਜਿਹੜਾ ਵੀ ਕੋਈ ਉਹਨਾਂ ਦੇ ਪਾਸ ਆਉਂਦਾ ਹੈ, ਚੌਹਾਂ ਵਰਨਾ ਵਿੱਚੋਂ ਉਹ ਕਿਸੇ ਵੀ ਵਰਨ ਨਾਲ ਸੰਬੰਧਿਤ ਹੁੰਦਾ, ਸਭਨਾਂ ਨੂੰ ਸਾਂਝਾ ਉਪਦੇਸ਼ ਦਿੰਦੇ ਨੇ, ਭਗਤੀ ਦੀ ਗੱਲ ਚਲਾ ਲੈਂਦੇ ਨੇ। ਹੁਣ ਹੋਇਆ ਕੀ, ਲੱਗਾ ਪੁਰਬ ਅਬੀਚ ਦਾ, ਹੋਇਆ ਕੀ ਹੈ ਕਿ ਬਨਾਰਸ ਦੇ ਵਿੱਚੋਂ ਦੀ ਹੀ, ਬਨਾਰਸ ਦੇ ਪਾਸ ਹੀ ਗੰਗਾ ਲੰਘਦੀ ਹੈ। ਇੱਥੇ ਮੇਲਾ ਲੱਗਾ ਹੋਇਆ, ਅਬੀਚ ਦਾ ਪੁਰਬ ਲੱਗਾ ਹੋਇਆ, ਇੱਕ ਯਾਤਰੂ ਆ ਕਰਕੇ ਜੋੜਾ ਗੰਢਵਾਉਣ ਲੱਗ ਗਿਆ, ਜੋੜੇ ਗੰਢਵਾਈ ਦੇ ਪੈਸੇ। ਸੋ ਜਦੋਂ ਉਹ ਦੇਣ ਲੱਗਾ ਹੈ ਤੇ ਉਲਟਾ ਰਵਿਦਾਸ ਸਾਹਿਬ ਕਹਿੰਦੇ ਇਹ ਪੈਸੇ ਤੂੰ ਮੇਰੇ ਵੱਲੋਂ ਭੇਟਾ ਲੈ ਜਾ ਤੇ ਗੰਗਾ ਨਦੀ ਨੂੰ ਭੇਟਾ ਕਰ ਦਈ, ਤੇ ਆ ਮੇਰੇ ਵੱਲੋਂ ਇੱਕ ਕਸੀਰਾ ਵੀ ਲੈ ਜਾ, ਇਹ ਗੰਗਾ ਨੂੰ ਭੇਟਾ ਕਰ ਦਈ। ਭਾਈ ਗੁਰਦਾਸ ਸਾਹਿਬ ਫਰਮਾਉਂਦੇ ਨੇ ਕੱਢ ਕਸੀਰਾ ਸੌਂਪਿਆ ਰਵਿਦਾਸੈ ਗੰਗਾ ਦੀ ਭੇਟਾ, ਕੱਢ ਕਰਕੇ ਜੇਬ ਦੇ ਵਿੱਚੋਂ ਕਸੀਰਾ ਉਸ ਯਾਤਰੂ ਦੇ ਹੱਥ ਪਕੜਾ ਦਿੱਤਾ। ਤੁਰਨ ਲੱਗੇ ਨੂੰ ਫਿਰ ਆਵਾਜ਼ ਮਾਰ ਕੇ ਇੱਕ ਸ਼ਰਤ ਦੱਸ ਦਿੱਤੀ ਹੈ। ਰਵਿਦਾਸ ਸਾਹਿਬ ਕਹਿੰਦੇ ਹੈ ਜੇਕਰ ਗੰਗਾ ਨਦੀ ਬਾਂਹ ਕੱਢ ਕੇ ਬਾਹਰ ਮੇਰੀ ਇਸ ਭੇਟਾ ਨੂੰ ਪ੍ਰਵਾਨ ਕਰ ਲਵੇ ਤਾਂ ਮੇਰੀ ਭੇਟਾ ਦੇ ਕੇ ਆਉਣੀ, ਨਹੀਂ ਤੇ ਸੁੱਟ ਕੇ ਨਹੀਂ ਆਉਣੀ ਜਿਸ ਤਰ੍ਹਾਂ ਆਮ ਲੋਕ ਸੁੱਟ ਕੇ ਆਉਂਦੇ ਐ, ਨਹੀਂ ਤਾਂ ਵਾਪਸ ਲੈ ਆਵੀਂ। ਉਹ ਹੈਰਾਨ ਹੋ ਗਿਆ ਜਾਤਰੂ, ਸੋਚਦਾ ਹਰ ਸਾਲ ਆਉਂਦਾ ਹਾਂ, ਇਸ ਤਰ੍ਹਾਂ ਦਾ ਕਦੇ ਕ੍ਰਿਸ਼ਮਾ ਤਾਂ ਦੇਖਿਆ ਨਹੀਂ, ਚਲੋ ਜਿਵੇਂ ਇਹ ਜੁੱਤੀਆਂ ਗੰਢਣ ਵਾਲਾ ਕਹਿੰਦਾ ਕਰਕੇ ਦੇਖ ਲਵਾਂਗਾ। ਜਾ ਕੇ ਗੰਗਾ ਦੇ ਮੇਲੇ ਤੇ ਆਪ ਆਪਣੀ ਪੂਜਾ ਪ੍ਰਤਿਸ਼ਠਾ ਕਰਕੇ ਆਪਣੀ ਧਰਮ ਦੀ ਕਿਰਿਆ ਨੂੰ ਨਿਭਾ ਕੇ ਬਾਅਦ ਵਿੱਚ ਇੱਕ ਵਗਾਰ ਜਿਹੀ ਕੱਟਣ ਦੇ ਵਜੋਂ ਕਿਨਾਰੇ ਤੇ ਖਲੋ ਕੇ ਕਹਿੰਦਾ ਇਹ ਗੰਗਾ ਮਈਆ, ਇੱਕ ਜੋੜੇ ਗੰਢਣ ਵਾਲਾ ਮਿਲਿਆ ਸੀ, ਉਹਦਾ ਨਾਮ ਸੀ ਰਵਿਦਾਸ, ਉਹਨੇ ਇੱਕ ਕਸੀਰਾ ਭੇਜਿਆ ਹੈ, ਉਹ ਕਹਿੰਦਾ ਸੀ ਜੇ ਗੰਗਾ ਮਾਤਾ ਬਾਂਹ ਬਾਹਰ ਕੱਢ ਕੇ ਲੈ ਲਵੇ ਤੇ ਦੇ ਕੇ ਆਵਣੀ ਹੈ ਭੇਟਾ, ਨਹੀਂ ਤਾਂ ਵਾਪਸ ਲੈ ਆਉਣੀ ਹੈ। ਉੱਥੇ ਭਾਈ ਗੁਰਦਾਸ ਸਾਹਿਬ ਲਿਖਦੇ, ਅਗਰ ਭਾਈ ਗੁਰਦਾਸ ਸਾਹਿਬ ਨੇ ਸਹੀ ਨਾਂ ਪਾਈ ਹੁੰਦੀ ਤੇ ਸ਼ਾਇਦ ਇਸ ਸਾਖੀ ਦਾ ਖੰਡਨ ਹੋ ਜਾਂਦਾ। ਉਹ ਕਹਿੰਦੇ ਨੇ ਲੱਗਾ ਪੁਰਬ ਅਬੀਚ ਦਾ ਡਿੱਠਾ ਚਲਤ ਅਚਰਜ ਅਮੇਟਾ, ਲਿਆ ਕਸੀਰਾ ਹੱਥ ਕੱਢ ਸੂਤ ਇੱਕ ਜਿਉਂ ਤਾਣਾ ਪੇਟਾ। ਉਹ ਕਹਿੰਦੇ ਤੇ ਲੱਗਦਾ ਏ ਗੰਗਾ ਵਰਗੀਆਂ ਨਦੀਆਂ, ਦੇਵੀਆਂ ਦੇਵਤੇ, ਇਹ ਰੱਬ ਦੇ ਭਗਤ, ਲੱਗਦਾ ਹੈ ਇੱਕੋ ਹੀ ਤਾਣਾ ਪੇਟਾ ਹੈ, ਇਹਨਾਂ ਦਾ ਨੈਟਵਰਕ ਸਾਂਝਾ ਹੀ ਹੈ ਲੱਗਦਾ ਆਪਸ ਦੇ ਵਿੱਚ। ਭਾਈ ਗੁਰਦਾਸ ਸਾਹਿਬ ਕਹਿੰਦੇ ਐ ਸੂਤ ਇੱਕ ਜਿਉਂ ਤਾਣਾ ਪੇਟਾ, ਲਿਆ ਕਸੀਰਾ ਹੱਥ ਕੱਢ। ਗੰਗਾ ਦੇ ਪਾਣੀ ਵਿੱਚੋਂ ਇੱਕ ਹੱਥ ਬਾਹਰ ਆਇਆ, ਨਾਲ ਗਹਿਬੀ ਆਵਾਜ਼ ਆ ਗਈ ਹੈ ਕਿ ਲਿਆ ਮੇਰੇ ਪਿਆਰੇ ਭਗਤ ਦੀ ਭੇਟਾ ਦੇ ਦੇ। ਉਸ ਯਾਤਰੂ ਨੇ, ਉਹ ਕਸੀਰਾ ਹੈਰਾਨ ਹੋ ਕੇ ਡਰਦੇ ਤੇ ਕੰਬਦੇ ਹੋਏ ਨੇ ਕਿ ਇਸ ਤਰ੍ਹਾਂ ਦਾ ਕਦੇ ਕੋਈ ਕ੍ਰਿਸ਼ਮਾ ਨਹੀਂ ਦੇਖਿਆ, ਉਹ ਕਸੀਰਾ ਉਸ ਹੱਥ ਵਿੱਚ ਪਕੜਾ ਦਿੱਤਾ, ਉਹ ਹੱਥ ਪਾਣੀ ਵਿੱਚ ਅਲੋਪ ਹੋ ਗਿਆ। ਬਸ ਕੁਝ ਸਕਿੰਟਾਂ ਬਾਅਦ ਉਹੀ ਹੱਥ ਬਾਹਰ ਆਇਆ, ਉਹਦੇ ਵਿੱਚ ਇੱਕ ਕੰਗਣ ਪਕੜਿਆ ਹੋਇਆ ਸੋਨੇ ਦਾ, ਜਿਹਦੇ ਵਿੱਚ ਲੱਖਾਂ ਰੁਪਇਆਂ ਦੇ ਲਾਲ ਤੇ ਹੀਰੇ ਜੜੇ ਹੋਏ ਹੈ। ਨਾਲ ਹੀ ਗਹਿਬੀ ਆਵਾਜ਼ ਆਈ ਹੈ ਕਿ ਆ ਮੇਰੇ ਵੱਲੋਂ ਮੇਰੇ ਪਿਆਰੇ ਭਗਤ ਨੂੰ ਭੇਟਾ ਦੇ ਦਈ, ਇਹ ਕੰਗਣ ਰਵਿਦਾਸ ਦੇ ਹੱਥ ਵਿੱਚ ਜਾ ਕੇ ਫੜਾ ਦਈ। ਕੰਬਦੇ ਕੰਬਦੇ ਨੇ ਉਸ ਯਾਤਰੂ ਨੇ ਉਹ ਕੰਗਣ ਪਕੜ ਲਿਆ, ਸੰਭਾਲ ਲਿਆ, ਚੱਲ ਪਿਆ ਹੈ। ਰਸਤੇ ਵਿੱਚ ਇਕਾਂਤ ਜਿਹੀ ਦੇਖ ਕੇ ਬੈਠ ਕੇ ਕੱਢਦਾ ਤੇ ਦੇਖਦਾ, ਸੋਚਦਾ ਇੰਨਾ ਕੀਮਤੀ ਕੰਗਣ ਇਹ ਕਦੇ ਨਹੀਂ ਦੇਖਿਆ। ਫਿਰ ਤੁਰ ਪੈਂਦਾ, ਫਿਰ ਕਿਤੇ ਜਾ ਕੇ ਇਕਾਂਤ ਦੇਖ ਕੇ ਫਿਰ ਬੈਠਦਾ। ਜਦ ਦੋ ਚਾਰ ਵਾਰ ਬੈਠ ਕੇ ਦੇਖਿਆ ਤੇ ਮਨ ਬੇਈਮਾਨ ਹੋ ਗਿਆ, ਸੋਚਦਾ ਕਿਹੜਾ ਰਵਿਦਾਸ ਨੂੰ ਪਤਾ ਹੈ, ਮੈਂ ਇਹ ਕੰਗਣ ਘਰ ਰੱਖ ਲੈਂਦਾ ਹਾਂ, ਗਰੀਬੀ ਦੂਰ ਕਰ ਲਵਾਂਗਾ। ਆਪਣੇ ਘਰ ਵਿੱਚ ਰੱਖ ਛੱਡਿਆ। ਮਹੀਨੇ ਲੰਘ ਗਏ, ਬਹੁਤ ਸਮਾਂ ਲੰਘਣ ਤੋਂ ਬਾਅਦ ਘਰ ਦੀ ਗਰੀਬੀ ਨੇ ਉਸ ਯਾਤਰੂ ਨੂੰ ਜਦ ਤੰਗ ਕੀਤਾ ਤੇ ਸੋਚਦਾ ਕਿ ਉਹ ਕੰਗਣ ਨੂੰ ਕੱਢ ਕੇ ਸੁਨਿਆਰ ਦੀ ਦੁਕਾਨ ਤੇ ਵੇਚ ਦੇਵਾਂ, ਪੈਸੇ ਵੱਟ ਲਵਾਂ। ਜਦ ਵੇਚਣ ਦੇ ਵਾਸਤੇ ਗਿਆ, ਉਸ ਜੌਹਰੀ ਨੇ ਕਦੇ ਤਾਂ ਕੰਗਣ ਨੂੰ ਦੇਖਦਾ ਤੇ ਕਦੇ ਉਸ ਯਾਤਰੂ ਦੇ ਪਹਿਰਾਵੇ ਵੱਲ ਦੇਖਦਾ, ਫਿਰ ਕੰਗਣ ਵੱਲ ਦੇਖਦਾ ਵੀ ਇਸ ਤਰ੍ਹਾਂ ਦਾ ਕੰਗਣ ਰਾਜਿਆਂ ਮਹਾਰਾਜਿਆਂ ਕੋਲ ਤਾਂ ਹੋ ਸਕਦਾ, ਇਹ ਆਦਮੀ ਇਹਦੇ ਪਾਸ ਤਾਂ ਚੋਰੀ ਦਾ ਹੀ ਹੋ ਸਕਦਾ। ਉਸੇ ਵੇਲੇ ਪਿੱਛੇ ਜਾ ਕੇ ਆਪਣੇ ਨੌਕਰ ਨੂੰ ਭੇਜ ਕੇ ਉਹਦੇ ਖੜਿਆਂ ਖਲੋਤਿਆਂ ਕੋਤਵਾਲ ਨੂੰ ਬੁਲਾ ਲਿਆ, ਉਸ ਸਮੇਂ ਦੀ ਪੁਲਿਸ ਬੁਲਾ ਲਈ ਤੇ ਉਹਨੂੰ ਗ੍ਰਿਫਤਾਰ ਕਰਵਾ ਦਿੱਤਾ ਤੇ ਆਖਿਆ ਕਿ ਇਹ ਕੰਗਣ ਹੈ ਜਿਸ ਦੀ ਕਰੋੜਾਂ ਰੁਪਏ ਕੀਮਤ ਹੈ, ਇਹ ਆਮ ਜਿਹਾ ਆਦਮੀ ਇਹਦੇ ਪਾਸ ਕਿਵੇਂ ਆਇਆ, ਇਹਨੇ ਕਿਸੇ ਰਾਜੇ ਮਹਾਰਾਜੇ ਦੇ ਘਰ ਵਿੱਚ ਸੰਨ ਲਾਈ ਹੋਵੇਗੀ, ਇਹ ਚੋਰ ਹੋਵੇਗਾ ਤੇ ਕੋਤਵਾਲ ਸਾਹਿਬ ਤੁਹਾਨੂੰ ਹੋਰ ਵੀ ਕਈ ਮੁਕੱਦਮੇ ਜਿਹੜੇ ਹੈ ਇਹਦਾ ਕਰਕੇ ਲੱਭਣਗੇ, ਇਹਦੀ ਤਫਦੀਸ਼ ਕਰੋ। ਸੱਚਮੁੱਚ ਹੀ ਕੋਤਵਾਲ ਨੇ ਉਹਨੂੰ ਪੁੱਛਣਾ ਸ਼ੁਰੂ ਕਰ ਦਿੱਤਾ। ਉਹ ਹੁਣ ਡਰਦਾ ਹੋਇਆ ਸੱਚ ਸੱਚ ਦੱਸਦਾ, ਕਹਿੰਦਾ ਅਸਲ ਵਿੱਚ ਚੋਰੀ ਤਾਂ ਨਹੀਂ ਕੀਤੀ, ਮੈਂ ਹੇਰਾ ਫੇਰੀ ਇਹ ਕੀਤੀ ਹੈ ਕਿ ਇਹ ਗੰਗਾ ਮਈਆ ਨੇ ਕੰਗਣ ਦਿੱਤਾ ਤੇ ਮੈਂ ਰਵਿਦਾਸ ਸਾਹਿਬ ਨੂੰ ਦਿੱਤਾ ਨਹੀਂ, ਆਪਣੇ ਘਰ ਵਿੱਚ ਲੁਕਾ ਕੇ ਰੱਖ ਲਿਆ, ਹੁਣ ਵੇਚਣ ਲਈ ਆਇਆ ਤੇ ਪਕੜਿਆ ਗਿਆ। ਕੋਤਵਾਲ ਕਹਿੰਦਾ ਇਸ ਤਰ੍ਹਾਂ ਦਾ ਵੀ ਕਦੇ ਮੁਕੱਦਮਾ ਮਸਲਾ ਨਹੀਂ ਆਇਆ ਕਿ ਪਾਣੀ ਹੈ ਗੰਗਾ ਤੇ ਉਹਨੇ ਕੰਗਣ ਰਵਿਦਾਸ ਭਗਤ ਨੂੰ ਕਿੱਥੋਂ ਭੇਜਣਾ ਸੀ, ਇਹ ਸਾਰਾ ਮਸਲਾ ਕੋਤਵਾਲ ਤੋਂ ਉੱਪਰ ਕਾਂਛੀ ਨਰੇਸ਼ ਦੇ ਪਾਸ ਚਲਿਆ ਗਿਆ, ਕਾਂਛੀ ਦੇ ਰਾਜੇ ਤੱਕ ਮੁਕੱਦਮਾ ਚਲਿਆ ਗਿਆ। ਕਾਂਛੀ ਦਾ ਰਾਜਾ ਕਹਿੰਦਾ ਕਿ ਮੈਂ ਰਵਿਦਾਸ ਭਗਤ ਦੀ ਪਹਿਲਾਂ ਵੀ ਉਪਮਾ ਸੁਣੀ ਹੈ, ਐਸਾ ਨਾ ਹੋਵੇ ਕਿ ਭਗਤ ਦਾ ਨਰਾਦਰ ਹੋ ਜਾਵੇ ਤੇ ਇਹ ਮੇਰੀ ਵੱਸਦੀ ਹੋਈ ਕਾਂਛੀ ਸਾਰੀ ਜਿਹੜੀ ਕਿਤੇ ਫਨਾ ਨਾ ਹੋ ਜਾਏ, ਗਰਕ ਨਾ ਹੋ ਜਾਏ। ਇਸ ਲਈ ਰਵਿਦਾਸ ਸਾਹਿਬ ਨੂੰ ਤਲਬ ਨਹੀਂ ਕਰਨਾ, ਉਹਦੀ ਝੁੱਗੀ ਦੇ ਪਾਸ ਆਪ ਚੱਲ ਕੇ ਜਾਂਦੇ ਹਾਂ। ਹੁਣ ਰਾਜਾ ਚੱਲ ਪਿਆ, ਕੋਤਵਾਲ ਚੱਲ ਪਿਆ, ਅਹਿਲਕਾਰ ਚੱਲ ਪਏ ਨੇ, ਨਾਲ ਉਹ ਗ੍ਰਿਫਤਾਰ ਕੀਤਾ ਹੋਇਆ ਯਾਤਰੂ ਵੀ ਚੱਲ ਪਿਆ ਹੈ। ਜਾ ਕੇ ਰਵਿਦਾਸ ਸਾਹਿਬ ਨੂੰ ਕਹਿੰਦੇ ਹੈ ਕਿ ਇੱਕ ਐਸਾ ਮਸਲਾ ਆਇਆ ਹੈ ਰਵਿਦਾਸ, ਜਾਂ ਤਾਂ ਤੂੰ ਬਹੁਤ ਵੱਡੇ ਚੋਰਾਂ ਤੇ ਠੱਗਾਂ ਦੇ ਗਰੋਹ ਦੇ ਨਾਲ ਸੰਬੰਧਿਤ ਹੈ ਤੇ ਜਾਂ ਕੋਈ ਇਹ ਰੱਬੀ ਕ੍ਰਿਸ਼ਮਾ ਹੈ, ਸਾਨੂੰ ਸਮਝ ਨਹੀਂ ਆਉਂਦਾ। ਇਹ ਜਾਤਰੂ ਕੀ ਕਹਿੰਦਾ ਹੈ? ਫਿਰ ਜਾਤਰੂ ਆਪਣੀ ਦਾਸਤਾਨ ਦੱਸਦਾ ਏ ਕਿ ਭਗਤ ਜੀ, ਤੁਹਾਡਾ ਕਸੀਰਾ ਨਦੀ ਨੂੰ ਸੌਂਪਿਆ, ਨਦੀ ਨੇ ਬਾਂਹ ਕੱਢ ਕੇ ਪ੍ਰਾਪਤ ਕਰ ਲਿਆ, ਦੂਜੀ ਬਾਂਹ ਦੇ ਉਸੇ ਵੇਲੇ ਬਾਹਰ ਆਉਂਦਿਆਂ ਇੱਕ ਕੰਗਣ ਮੈਨੂੰ ਪਕੜਾਇਆ ਗਿਆ ਕਿ ਇਹ ਰਵਿਦਾਸ ਨੂੰ ਭੇਟਾ ਕਰ ਦੇਣਾ, ਪਰ ਮੈਂ ਤੁਹਾਨੂੰ ਭੇਟਾ ਕਰਨ ਦੀ ਬਜਾਏ ਬੇਈਮਾਨ ਹੋ ਕੇ ਆਪਣੇ ਘਰ ਵਿੱਚ ਰੱਖ ਲਿਆ ਸੀ, ਤੇ ਉਸ ਤੋਂ ਬਾਅਦ ਵੇਚਣ ਲੱਗਿਆ ਮੈਂ ਪਕੜਿਆ ਗਿਆ, ਮੈਨੂੰ ਕਿਰਪਾ ਕਰਕੇ ਛੱਡਾ ਦਿਓ। ਹੁਣ ਰਵਿਦਾਸ ਭਗਤ ਸੋਚਦੇ ਨੇ ਕਿ ਇਹ ਮੇਰੀ ਵਜ੍ਹਾ ਦੇ ਨਾਲ ਪਕੜਿਆ ਗਿਆ। ਰੱਬ ਦੇ ਪਿਆਰੇ ਕਰਾਮਾਤ ਦਿਖਾਉਂਦੇ ਨਹੀਂ, ਪਰ ਜਦ ਕਦੇ ਉਹਨਾਂ ਨੂੰ ਇਉਂ ਮਾਲੂਮ ਹੋਵੇ ਕਿ ਕਰਾਮਾਤ ਵਿਖਾਉਣੀ ਇਸ ਵਕਤ ਕੋਈ ਪਰਉਪਕਾਰ ਹੈ ਜਾਂ ਕੋਈ ਧਰਮ ਦੀ ਸੇਵਾ ਹੈ, ਉਦੋਂ ਰੱਬ ਦੇ ਪਿਆਰੇ ਫਿਰ ਝਿਜਕ ਮਹਿਸੂਸ ਨਹੀਂ ਕਰਦੇ। ਉਸ ਵਕਤ ਭਗਤ ਰਵਿਦਾਸ ਸਾਹਿਬ ਨੇ ਕਾਂਸ਼ੀ ਨਰੇਸ਼ ਨੂੰ ਆਖਿਆ ਏ, ਐ ਰਾਜਨ, ਜਰਾ ਹਾਥੀ ਦੀ ਅੰਬਾਰੀ ਤੋਂ ਥੱਲੇ ਆਓ। ਰਾਜਾ ਥੱਲੇ ਆਇਆ, ਜਿਸ ਜਗ੍ਹਾ ਦੇ ਉੱਤੇ ਇੱਕ ਪੱਥਰ ਦੀ ਚੌੜੀ ਸਿਲ ਰੱਖ ਕੇ ਰਵਿਦਾਸ ਸਾਹਿਬ ਟੁੱਟੇ ਹੋਏ ਜੋੜਿਆਂ ਨੂੰ ਮੇਖਾਂ ਲਾਇਆ ਕਰਦੇ ਸਨ। ਰਾਜਾ ਪਾਸ ਖਲੋਤਾ ਹੈ, ਕੁਤਵਾਲ ਪਾਸ ਖਲੋਤਾ ਹੈ, ਜਾਤਰੂ ਵੀ ਉੱਥੇ ਖਲੋਤਾ ਹੈ। ਰਵਿਦਾਸ ਸਾਹਿਬ ਨੇ ਉਹ ਸਿਲਾ ਤਾਂ ਚੁੱਕੀ ਹੈ ਤਾਂ ਥੱਲੇ ਗੁਲਾਈ ਦੇ ਵਿੱਚ ਬਹੁਤ ਸਾਰਾ ਇੱਕ ਹੋਲ ਹੈ, ਉਹਦੇ ਥੱਲਿਓਂ ਦੀ ਗੰਗਾ ਚੱਲ ਰਹੀ ਹੈ। ਉਸ ਗੰਗਾ ਦੇ ਵਿੱਚ ਉਸ ਕੰਗਣ ਵਰਗੇ ਹਜ਼ਾਰਾਂ ਲੱਖਾਂ ਹੀ ਕੰਗਣ ਰੁੜਦੇ ਜਾ ਰਹੇ ਹੈ। ਰਵਿਦਾਸ ਸਾਹਿਬ ਨੇ ਬਾਂਹ ਨੀਵੀ ਕਰਕੇ ਇੱਕ ਕੰਗਣ ਵਿੱਚੋਂ ਚੁੱਕਿਆ, ਰਾਜੇ ਦੇ ਹੱਥ ਵਿੱਚ ਪਕੜਾਇਆ ਤੇ ਆਖਿਆ, ਐ ਰਾਜਨ, ਇਸ ਕੰਗਣ ਨੂੰ ਉਸ ਕੰਗਣ ਦੇ ਨਾਲ ਮਿਲਾ ਕੇ ਦੇਖ, ਇਹ ਬਿਲਕੁਲ ਉਹਦੇ ਨਾਲ ਦਾ ਹੀ ਹੈ। ਕੰਗਣ ਤਾਂ ਕੀ ਮਿਲਾਉਣਾ ਸੀ, ਜਦ ਰਾਜੇ ਨੇ ਨੀਵੇਂ ਹੋ ਕੇ ਝਾਤੀ ਮਾਰੀ ਹੈ ਤੇ ਦੇਖਿਆ ਕਿ ਇਸ ਤਰ੍ਹਾਂ ਦੇ ਕੰਗਣ ਤਾਂ ਹਜ਼ਾਰਾਂ ਹੀ ਰੁੜਦੇ ਜਾ ਰਹੇ ਹੈ, ਔਰ ਇਹ ਗੰਗਾ ਮਾਤਾ ਰਵਿਦਾਸ ਸਾਹਿਬ ਦੇ ਚਰਨਾਂ ਦੇ ਵਿੱਚ ਵਗਦੀ ਜਾ ਰਹੀ ਹੈ। ਕਹੋ ਕਬੀਰ ਹਾਂ ਭਇਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ। ਕਾਂਸ਼ੀ ਨਰੇਸ਼ ਨੇ ਉਸੇ ਵੇਲੇ ਭਗਤ ਰਵਿਦਾਸ ਸਾਹਿਬ ਦੇ ਚਰਨ ਫੜ ਲਏ ਤੇ ਕਹਿੰਦਾ, ਭਗਤ ਜੀ ਮੈਨੂੰ ਮਾਫ ਕਰਨਾ, ਕਿਤੇ ਮੇਰਾ ਰਾਜ ਭਾਗ ਹੀ ਫਨਾਹ ਨਾ ਹੋ ਜਾਵੇ, ਮੈਨੂੰ ਕੋਈ ਸਰਾਫ ਨਾ ਦੇਣਾ। ਰਵਿਦਾਸ ਸਾਹਿਬ ਕਹਿੰਦੇ, ਜੇ ਤੂੰ ਸਾਡੀ ਗੱਲ ਮੰਨਦਾ ਤੇ ਇੱਕ ਕੰਮ ਕਰ, ਉਹ ਪਹਿਲਾਂ ਵਾਲਾ ਵੀ ਕੰਗਣ ਤੇ ਇਹ ਵਾਲਾ ਵੀ ਕੰਗਣ, ਇਹ ਦੋਵੇਂ ਇਸ ਜਾਤਰੂ ਨੂੰ ਦੇ ਦੇ, ਕਿਉਂਕਿ ਇਹਦੀ ਤਮੰਨਾ ਸੀ ਕਿ ਮੈਂ ਗਰੀਬ ਹਾਂ, ਮੈਂ ਅਮੀਰ ਹੋ ਜਾਵਾਂ, ਇਹਦੀ ਗਰੀਬੀ ਨਿਕਲ ਜਾਵੇ ਜੇ ਤੂੰ ਸਾਡਾ ਬਚਨ ਮੰਨਦਾ। ਰਾਜੇ ਨੇ ਦੋਨੇ ਕੰਗਣ ਉਸ ਜਾਤਰੂ ਨੂੰ ਦੇ ਦਿੱਤੇ, ਉਹ ਜਾਤਰੂ ਵੀ ਅਮੀਰ ਤੇ ਖੁਸ਼ਹਾਲ ਹੋ ਗਿਆ, ਰਾਜਾ ਵੀ ਭਗਤ ਜੀ ਦੇ ਚਰਨੀ ਲੱਗ ਕੇ ਤੋ ਉਹ ਵੀ ਕਲਿਆਣਕਾਰੀ ਹੋ ਗਿਆ। ਤੇ ਭਗਤ ਰਵਿਦਾਸ ਸਾਹਿਬ ਜੀ ਫਿਰ ਉਸ ਵਾਹਿਗੁਰੂ ਅਕਾਲ ਪੁਰਖ ਦੀ ਉਪਮਾ ਕਰਦੇ ਹੋਏ ਕਹਿੰਦੇ, ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਧਰੈ। ਐ ਮੇਰੇ ਲਾਲ ਪਿਆਰੇ, ਤੇਰੀ ਰਹਿਮਤ ਤੋਂ ਬਿਨਾਂ ਇਸ ਤਰ੍ਹਾਂ ਦਾ ਕ੍ਰਿਸ਼ਮਾ ਕੌਣ ਕਰ ਸਕਦਾ ਕਿ ਇੱਕ ਜੁੱਤੀਆਂ ਗੰਢਣ ਵਾਲੇ ਦੇ ਚਰਨਾਂ ਤੇ ਰਾਜੇ ਮਹਾਰਾਜੇ ਆ ਕੇ ਝੁੱਕ ਜਾਣ, ਇਹ ਤਾਂ ਤੇਰੇ ਨਾਮ ਦਾ ਪ੍ਰਤਾਪ ਹੈ। ਹੋਇਆ ਕਿ ਕਾਂਸ਼ੀ ਦੇ ਰਾਜੇ ਤੱਕ ਰਵਿਦਾਸ ਸਾਹਿਬ ਦੀਆਂ ਕਈ ਵਾਰ ਸ਼ਿਕਾਇਤਾਂ ਲੱਗ ਚੁੱਕੀਆਂ ਸਨ, ਪਰ ਇੱਕ ਵਾਰ ਦਿੱਲੀ ਦਾ ਬਾਦਸ਼ਾਹ ਆ ਗਿਆ ਤੋ ਉੱਥੇ ਵਸਣ ਵਾਲੇ ਰਹਿਣ ਵਾਲੇ ਜਿਹੜੇ ਲੰਬੇ ਸਮੇਂ ਤੋਂ ਪੰਡਿਤ ਪੁਜਾਰੀ ਔਰ ਜਿਨ੍ਹਾਂ ਦੀ ਮਾਨਤਾ ਕਾਫੀ ਸੀ, ਉਹ ਬਹੁਤ ਈਰਖਾ ਕਰਦੇ ਸਨ। ਕਹਿੰਦੇ ਸਨ, ਇਹ ਚਮਿਆਰ ਜਾਤੀ ਵਿੱਚ ਪੈਦਾ ਹੋਇਆ ਔਰ ਇਹ ਭਗਤ ਕਿਵੇਂ ਹੋ ਸਕਦਾ ਹੈ, ਇਹ ਭਗਤ ਨਹੀਂ ਹੈ, ਇਹ ਪਖੰਡ ਕਰਦਾ ਹੈ। ਦਿੱਲੀ ਦੇ ਆਏ ਹੋਏ ਬਾਦਸ਼ਾਹ ਦੇ ਪਾਸ ਸ਼ਿਕਾਇਤਾਂ ਰਿਪੋਰਟਾਂ ਦਰਜ ਹੋ ਗਈਆਂ ਤੇ ਰਵਿਦਾਸ ਸਾਹਿਬ ਜੀ ਦੇ ਬਾਰੇ ਕਾਂਸ਼ੀ ਦੇ ਨਰੇਸ਼ ਨੂੰ ਦਿੱਲੀ ਦੇ ਰਾਜੇ ਨੇ ਕੁਝ ਪੁੱਛ ਲਿਆ ਤੇ ਰਾਜੇ ਨੇ ਦੱਸ ਦਿੱਤਾ ਕਿ ਨਹੀਂ, ਇਹ ਸੱਚਾ ਭਗਤ ਹੈ। ਇਹਦੇ ਨਾਲ ਵੈਸੇ ਹੀ ਇਹ ਜਿਹੜੇ ਇਹ ਈਰਖਾ ਕਰਦੇ ਆ, ਨਿੱਤ ਹਮੇਸ਼ਾ ਰਿਪੋਰਟਾਂ ਦਿੰਦੇ ਰਹਿੰਦੇ ਆ। ਦਿੱਲੀ ਦੇ ਬਾਦਸ਼ਾਹ ਨੇ ਇੱਕ ਪ੍ਰੀਖਿਆ ਰੱਖ ਦਿੱਤੀ, ਕਹਿੰਦਾ ਕਿ ਪੰਡਿਤ ਵੀਰੋ, ਪੰਡਿਤ ਭਰਾਵੋ, ਤੁਸੀਂ ਕਹਿੰਦੇ ਜੇ ਕਿ ਇਹ ਠਾਕਰਾਂ ਨੂੰ ਪੂਜ ਨਹੀਂ ਸਕਦਾ, ਆਪਾਂ ਦੇਖ ਲੈਂਦੇ ਕਿ ਠਾਕਰਾਂ ਨੂੰ ਕਿਹੜਾ ਭਗਤ ਪਿਆਰਾ, ਆਪਣੀਆਂ ਮੂਰਤੀਆਂ ਲੈ ਕੇ ਆਓ, ਦਰਿਆ ਦੇ ਪਰਲੇ ਕਿਨਾਰੇ ਤੇ ਰੱਖ ਦਿਓ, ਇਹ ਵੀ ਲੈ ਕੇ ਆਏਗਾ, ਇਹ ਵੀ ਪਰਲੇ ਕਿਨਾਰੇ ਤੇ ਰੱਖ ਦੇਵੇਗਾ, ਤੁਸੀਂ ਸਾਰੇ ਉਰਲੇ ਕਿਨਾਰੇ ਬੈਠੋਗੇ, ਤੁਸੀਂ ਆਪਣੇ ਠਾਕਰਾਂ ਨੂੰ ਅਰਾਧੋ, ਠਾਕਰਾਂ ਦੀ ਮੰਤਰ ਪੜੋ, ਉਹਨਾਂ ਦੀ ਆਰਤੀ ਕਰੋ, ਜਿਹਦੇ ਨਾਲ ਠਾਕੁਰ ਪਿਆਰ ਕਰਦੇ ਹੋਣਗੇ, ਨਦੀ ਦੇ ਉੱਪਰ ਤਰ ਤਰ ਕੇ ਆ ਜਾਣਗੇ। ਬਾਦਸ਼ਾਹ ਹਾਜ਼ਰ ਹੈ, ਕਾਂਸ਼ੀ ਬਨਾਰਸ ਦੇ ਸਾਰੇ ਪੰਡਿਤਾਂ ਨੇ ਮੂਰਤੀਆਂ ਪਰਲੇ ਕਿਨਾਰੇ ਤੇ ਰੱਖੀਆਂ, ਰਵਿਦਾਸ ਸਾਹਿਬ ਨੇ ਵੀ ਆਪਣੇ ਠਾਕੁਰ ਪਰਲੇ ਕਿਨਾਰੇ ਤੇ ਰੱਖੇ ਹੈ, ਉਰਲੇ ਕਿਨਾਰੇ ਤੇ ਸਾਰੇ ਬੈਠ ਗਏ ਨੇ। ਰਾਜਾ ਕਹਿੰਦਾ ਹੈ ਕਿ ਪੰਡਿਤ ਭਰਾਵੋ, ਤੁਸੀਂ ਪਹਿਲਾਂ ਆਰਤੀ ਕਰੋ ਤੇ ਆਪਣੇ ਠਾਕੁਰਾਂ ਨੂੰ ਆਪਣੇ ਕੋਲ ਬੁਲਾਵੋ, ਅਗਰ ਤੁਹਾਡੇ ਠਾਕੁਰ ਆ ਗਏ, ਰਵਿਦਾਸ ਦੇ ਨਾਂ ਆਏ ਤੇ ਮੈਂ ਇਸ ਨੂੰ ਸਜਾਏ ਮੌਤ ਦੇ ਦਿਆਂਗਾ, ਤੁਹਾਡੀ ਗੱਲ ਮੰਨ ਲਵਾਂਗਾ, ਇਹਨੂੰ ਅਗਾਂਹ ਵਾਸਤੇ ਪਾਬੰਦੀ ਲਗਾ ਦਿਆਂਗਾ ਪੂਜਾ ਕਰਨ ਤੇ ਜੇਕਰ ਇਹਦੇ ਆ ਗਏ ਫਿਰ ਤੁਸੀਂ ਝੂਠੇ ਹੋ। ਉਹਨਾਂ ਨੇ ਬਹੁਤ ਸਾਰੇ ਵੇਦਾਂ ਪੁਰਾਣਾਂ ਦੇ ਸਿਮਰਤੀਆਂ ਦੇ ਮੰਤਰ ਆਦਿਕ ਪੜ੍ਹੇ ਨੇ, ਆਰਤੀ ਕੀਤੀ ਹੈ, ਪਰ ਉਹ ਪੱਥਰ ਦੀਆਂ ਮੂਰਤੀਆਂ ਪੱਥਰ ਹੀ ਰਹਿ ਗਈਆਂ। ਤੇ ਹੋਇਆ ਕਿ ਜਦ ਕਾਂਛੀ ਦਾ ਨਰੇਸ਼ ਵੀ ਹਾਜ਼ਰ ਹੈ, ਜਦ ਦਿੱਲੀ ਦੇ ਰਾਜੇ ਨੇ ਹੁਣ ਰਵਿਦਾਸ ਸਾਹਿਬ ਨੂੰ ਹੁਕਮ ਕੀਤਾ ਹੈ, ਤੇ ਰਵਿਦਾਸ ਸਾਹਿਬ ਨੇ ਬਿਰਤੀ ਟਿਕਾ ਕੇ ਸਿਮਰਨ ਵਿੱਚ ਲੀਨ ਹੋ ਕਰਕੇ ਜਦ ਪ੍ਰਭੂ ਦੀ ਅਰਾਧਨਾ ਕੀਤੀ ਹੈ, ਤੇ ਰਵਿਦਾਸ ਸਾਹਿਬ ਦੇ ਠਾਕੁਰ ਹੈਨ ਤਾਂ ਉਹ ਪੱਥਰ ਦੇ ਹੀ ਉਹ ਨਦੀ ਦੇ ਉੱਤੇ ਤਰਦੇ 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 ਆ ਗਏ, ਤੇ ਜੋ ਬਚਨ ਸਤਿਗੁਰਾਂ ਨੇ ਬਾਣੀ ਵਿੱਚ ਲਿਖੇ ਕਿ ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਜੇ ਪ੍ਰਭੂ ਨੂੰ ਭਾ ਜਾਵੇ ਤੇ ਫਿਰ ਪ੍ਰਭੂ ਜੀ ਪੱਥਰ ਨੂੰ ਵੀ ਪਾਣੀ ਤੇ ਤਾਰ ਸਕਦੇ ਨੇ। ਉਹ ਠਾਕੁਰ ਚੱਲਦੇ ਚੱਲਦੇ ਤੁਰਦੇ ਤੁਰਦੇ ਆ ਕੇ ਰਵਿਦਾਸ ਸਾਹਿਬ ਦੀ ਗੋਦੀ ਵਿੱਚ ਟਿਕ ਗਏ, ਤੇ ਸਭ ਪਬਲਿਕ ਦੇ ਹੁੰਦਿਆਂ ਹੋਇਆਂ, ਬਨਾਰਸ ਦੀ ਦੁਨੀਆਂ ਦੇ ਹੁੰਦਿਆਂ ਹੋਇਆਂ, ਉਹ ਪੁਜਾਰੀ ਪੰਡਿਤ ਜੋ ਸਨ ਉਹ ਝੂਠੇ ਹੋ ਗਏ, ਰਵਿਦਾਸ ਸਾਹਿਬ ਦੀ ਜੈ ਜੈਕਾਰ ਹੋ ਗਈ। ਪਹਿਲਾਂ ਤੇ ਕਾਂਛੀ ਦਾ ਹੀ ਰਾਜਾ ਸ਼ਰਧਾਲੂ ਸੀ, ਫਿਰ ਦਿੱਲੀ ਦਾ ਰਾਜਾ ਵੀ ਸ਼ਰਧਾਲੂ ਬਣ ਗਿਆ, ਤੇ ਰਵਿਦਾਸ ਸਾਹਿਬ ਫਿਰ ਜਪਣ ਲੱਗ ਗਏ, ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ, ਮੱਥ ਹੈ ਛਤਰ ਤਰੈ। ਦੂਰ ਦੂਰ ਤੱਕ ਗੱਲ ਫੈਲ ਗਈ ਕਿ ਰਵਿਦਾਸ ਸਾਹਿਬ ਜੀ ਜੋੜੇ ਹੀ ਗੰਢਦੇ ਨੇ, ਝੁੱਗੀ ਵਿੱਚ ਰਹਿੰਦੇ ਨੇ, ਪਰ ਬਹੁਤ ਵੱਡੇ ਪਰਮਾਤਮਾ ਭਗਤ ਨੇ, ਦੂਰਾਂ ਦਰਾਡਿਆਂ ਤੋਂ ਸੰਗਤਾਂ ਉਹਨਾਂ ਦੇ ਦਰਸ਼ਨ ਕਰਨ ਆਉਣ ਲੱਗ ਗਈਆਂ। ਚਤੌੜ ਦੇ ਰਾਜੇ ਦੀ ਰਾਣੀ ਜਿਸ ਦਾ ਨਾਮ ਸੀ ਝਾਲਾ ਬਾਈ, ਇਹ ਬਹੁਤ ਸਾਰੀਆਂ ਭੇਟਾਵਾਂ ਲੈ ਕੇ ਬਨਾਰਸ ਪਹੁੰਚੀ ਹੈ, ਰਵਿਦਾਸ ਸਾਹਿਬ ਦੇ ਚਰਨਾਂ ਦੇ ਵਿੱਚ ਸੇਵਾ ਵਿੱਚ ਲੱਗ ਗਈ ਹੈ। ਇੱਥੇ ਪੁਜਾਰੀ ਜਿਹੜੇ ਸਨ ਉਹ ਫਿਰ ਨਹੀਂ ਸਹਿਣ ਕਰ ਸਕਦੇ ਕਿ ਜੇ ਵੱਡੇ ਵੱਡੇ ਰਾਜੇ ਰਾਣੀਆਂ ਆ ਕੇ ਤੇ ਇਸ ਦੀ ਪੂਜਾ ਕਰਨ ਲੱਗੇ, ਸਾਨੂੰ ਕਿਸੇ ਨੇ ਪੁੱਛਣਾ ਨਹੀਂ। ਇੱਥੋਂ ਪੁਜਾਰੀ ਚਤੌੜ ਗਏ ਨੇ, ਜਾ ਕੇ ਰਾਜੇ ਨੂੰ ਕਹਿੰਦੇ ਤੇਰੀ ਰਾਣੀ ਨੇ ਦੇਖ ਵੇਦਾਂ ਸ਼ਾਸਤਰਾਂ ਦੀ ਰੀਤ ਭੰਗ ਕਰ ਦਿੱਤੀ, ਇੱਕ ਨਿਖੇਧ ਜਾਤੀ ਵਾਲੇ ਚਮਿਆਰ ਦੀ ਪੂਜਾ ਕਰ ਰਹੀ ਹੈ, ਉਹਨਾਂ ਨੂੰ ਭੇਟਾ ਦਿੱਤੀਆਂ ਤੇ ਸਾਨੂੰ ਪੁੱਛਿਆ ਤੱਕ ਨਹੀਂ। ਰਾਜਾ ਮੰਨ ਗਿਆ। ਰਾਜੇ ਨੇ ਪਿੱਛੋਂ ਸੁਨੇਹਾ ਭੇਜਿਆ ਕਿ ਰਾਣੀ ਜਲਦੀ ਤੋਂ ਜਲਦੀ ਇੱਥੇ ਆ ਜਾ ਤੇ ਜਿਹੜਾ ਤੂੰ ਗੁਰੂ ਬਣਾਇਆ ਇਹਨੂੰ ਵੀ ਨਾਲ ਹੀ ਲੈ ਕੇ ਆ ਜਾ। ਰਾਣੀ ਝਾਲਾ ਬਾਈ ਨੂੰ ਸੁਨੇਹਾ ਮਿਲਿਆ। ਝਾਲਾ ਬਾਈ ਰਾਣੀ ਨੇ ਰਵਿਦਾਸ ਭਗਤ ਸਾਹਿਬ ਨੂੰ ਬੇਨਤੀ ਕੀਤੀ ਕਿ ਕਿਰਪਾ ਕਰਕੇ ਸਾਡੇ ਗ੍ਰਹਿ ਮਹਿਲ ਵਿਖੇ ਜਾ ਕੇ ਚਰਨ ਪਾਵੋ। ਰਵਿਦਾਸ ਸਾਹਿਬ ਵੀ ਚੱਲ ਪਏ। ਜਾਂਦਿਆਂ ਨੂੰ ਰਾਣੀ ਝਾਲਾ ਬਾਈ ਨੇ 36 ਪ੍ਰਕਾਰ ਦੇ ਭੋਜਨ ਪਕਵਾਉਣੇ ਸ਼ੁਰੂ ਕਰ ਦਿੱਤੇ ਔਰ ਰਾਜੇ ਪਤੀ ਨੂੰ ਆਖਿਆ ਕਿ ਤੁਸੀਂ ਆਪ ਹੀ ਦੇਖ ਲੈਣਾ ਕਿ ਰਵਿਦਾਸ ਸਾਹਿਬ ਜੀ ਕਿਤਨੇ ਪਰਮਾਤਮਾ ਵਿੱਚ ਅਭੇਦ ਹੋਏ ਭਗਤ ਨੇ, ਪਰ ਜਿਹੜੇ ਤੁਹਾਨੂੰ ਸ਼ਿਕਾਇਤਾਂ ਲਾਉਣ ਲਈ ਆਏ ਨੇ ਅਸੀਂ ਇਹਨਾਂ ਦਾ ਵੀ ਸਤਿਕਾਰ ਕਰਦੇ ਹਾਂ। ਆਪਾਂ ਭੋਜਨ ਪੱਕਾ ਭੋਜਨ ਭੰਡਾਰਾ ਬਣਾਉਣਾ ਹੈ ਔਰ ਸਾਰਿਆਂ ਨੂੰ ਪੰਗਤਾਂ ਲਾ ਕੇ ਛਕਾਵਾਂਗੇ। ਭੋਜਨ ਬਣ ਗਿਆ, ਤਿਆਰ ਹੋ ਗਿਆ। ਵਰਤਾਉਣ ਦੇ ਵੇਲੇ ਜਦ ਪੰਗਤਾਂ ਲੱਗਣ ਲੱਗੀਆਂ ਤੇ ਇਹਨਾਂ ਪੁਜਾਰੀਆਂ ਨੇ ਪੰਡਤਾਂ ਨੇ ਫਿਰ ਕਿੰਤੂ ਕਰ ਦਿੱਤਾ। ਉਹ ਕਹਿੰਦੇ ਜੇ ਰਵਿਦਾਸ ਚਮਿਆਰ ਨੇ ਸਾਡੇ ਨਾਲ ਬੈਠ ਕੇ ਖਾਣਾ ਤੇ ਫਿਰ ਅਸੀਂ ਭੋਜਨ ਨਹੀਂ ਖਾਵਾਂਗੇ, ਫਿਰ ਇਹ ਤੁਹਾਡਾ ਭੰਡਾਰਾ ਜਿਹੜਾ ਹੈ ਸਫਲਾ ਨਹੀਂ ਹੋਵੇਗਾ। ਰਾਣੀ ਝਾਲਾ ਬਾਈ ਬਹੁਤ ਦੋ ਚਿੱਤੀ ਵਿੱਚ ਪੈ ਗਈ, ਰਾਜਾ ਵੀ ਜੋ ਚਿੱਤੀ ਵਿੱਚ ਪੈ ਗਿਆ ਤੇ ਰਵਿਦਾਸ ਸਾਹਿਬ ਆਪ ਹੀ ਕਹਿੰਦੇ ਆ ਇਹ ਰਾਣੀ ਪੁੱਤਰੀ ਤੁਸੀਂ ਫਿਕਰ ਨਾ ਕਰੋ, ਅਸੀਂ ਬਾਅਦ ਵਿੱਚ ਛਕਾਂਗੇ, ਤੁਸੀਂ ਇਹਨਾਂ ਨੂੰ ਛਕਾਓ। ਇੱਕ ਸੁੰਦਰ ਕਮਰੇ ਦੇ ਅੰਦਰ ਰਵਿਦਾਸ ਭਗਤ ਜੀ ਨੂੰ ਰਾਣੀ ਝਾਲਾ ਬਾਈ ਤੇ ਰਾਜੇ ਨੇ ਬੈਠਾ ਦਿੱਤਾ ਹੈ। ਇਧਰ ਪੰਡਤਾਂ ਦੀਆਂ ਪੰਗਤਾਂ ਲੱਗ ਗਈਆਂ, ਜਦ ਭੋਜਨ ਪਰੋਸੇ ਗਏ ਹੈ, ਜਦ ਪਹਿਲੀ ਗੁਰਾਹੀ ਮੂੰਹ ਦੇ ਵਿੱਚ ਪਾਉਣ ਲੱਗੇ ਹੈ, ਅਕਾਲ ਪੁਰਖ ਵਾਹਿਗੁਰੂ ਦਾ ਐਸਾ ਕ੍ਰਿਸ਼ਮਾ ਵਾਪਰਿਆ। ਕਿਸੇ ਨੇ ਕਿਸੇ ਨੂੰ ਪੁੱਛਿਆ ਭਈ ਕਦੇ ਰੱਬ ਵੀ ਦੁਖੀ ਹੁੰਦਾ? ਕਹਿੰਦੇ ਵੈਸੇ ਤੇ ਦੁਖੀ ਨਹੀਂ ਹੁੰਦਾ, ਪਰ ਜੇ ਕਿਤੇ ਉਹਦੇ ਰੱਬ ਦੇ ਭਗਤਾਂ ਦੀ ਨਰਾਦਰੀ ਹੋਵੇ ਤੇ ਉਦੋਂ ਉਹ ਜ਼ਰੂਰ ਦੁਖੀ ਹੁੰਦਾ ਹੈ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਵਾਹਿਗੁਰੂ ਅਕਾਲ ਪੁਰਖ ਨੇ ਕ੍ਰਿਸ਼ਮਾ ਵਰਤਾਇਆ, ਕੀ ਕੀਤਾ ਕਿ ਜਿਹੜਾ ਵੀ ਪੰਡਿਤ ਗੁਰਾਹੀ ਤੋੜ ਕੇ ਮੂੰਹ ਵਿੱਚ ਪਾਉਣ ਲੱਗਦਾ ਉਹਦੇ ਨਾਲ ਹੀ ਰਵਿਦਾਸ ਸਾਹਿਬ ਉਸੇ ਥਾਲੀ ਚੋਂ ਖਾ ਰਹੇ ਹੈ। ਜਦ ਦੂਸਰਾ ਵੀ ਕਹਿੰਦਾ ਮੇਰੇ ਨਾਲ ਖਾ ਰਿਹਾ, ਤੀਸਰਾ ਕਹਿੰਦਾ ਮੇਰੇ ਨਾਲ ਖਾ ਰਿਹਾ ਰਵਿਦਾਸ, ਸਾਰੇ ਹੀ ਪੰਡਿਤ ਰੌਲਾ ਪਾਉਣ ਲੱਗ ਗਏ। ਕਹਿੰਦੇ ਸਾਡੇ ਨਾਲ ਆ ਕੇ ਰਵਿਦਾਸ ਬਦੋ ਬਦੀ ਰੋਟੀ ਖਾਣ ਲੱਗਦਾ ਹੈ। ਤੇ ਝਾਲੀ ਬਾਈ ਰਾਣੀ ਕਹਿੰਦੀ ਹੈ ਉਹ ਤਾਂ ਅੰਦਰ ਬੈਠੇ ਹੋਏ ਨੇ ਭਗਤ ਜੀ, ਚਲੋ ਦੋ ਚਾਰ ਮੇਰੇ ਨਾਲ ਆਦਮੀ ਅੰਦਰ ਦੇਖਦੇ ਹੈ। ਜਾ ਕੇ ਦੇਖਿਆ ਤੇ ਰਵਿਦਾਸ ਸਾਹਿਬ ਅੰਦਰ ਬੈਠੇ ਹੋਏ ਭਗਤੀ ਕਰ ਰਹੇ ਹੈ। ਉਸ ਵਕਤ ਇਹਨਾਂ ਪੰਡਤਾਂ ਨੂੰ ਝੁੱਕ ਜਾਣਾ ਪਿਆ। ਇਹਨਾਂ ਨੇ ਸੋਚਿਆ ਇਹ ਰਵਿਦਾਸ ਹੀ ਸੱਚਾ ਭਗਤ ਹੈ, ਅਸੀਂ ਅਸਲ ਵਿੱਚ ਪਖੰਡੀ ਹਾਂ, ਇਹ ਉਤਨੇ ਹੀ ਰੂਪ ਧਾਰ ਕੇ ਸਭਨਾਂ ਨਾਲ ਭੋਜਨ ਖਾ ਸਕਦਾ, ਇਹ ਤਾਂ ਸਰਬ ਵਿਆਪੀ ਬਣ ਗਿਆ ਹੈ, ਸਰਬ ਵਿਆਪਕ ਵਿੱਚ ਅਭੇਦ ਹੋ ਗਿਆ ਹੈ। ਇਸ ਵੇਲੇ ਸਾਰੇ ਪੰਡਿਤ ਫਿਰ ਰਵਿਦਾਸ ਸਾਹਿਬ ਦੇ ਚਰਨੀ ਡਿੱਗੇ ਨੇ ਤੇ ਰਵਿਦਾਸ ਸਾਹਿਬ ਫਿਰ ਗਾਉਂਦੇ ਨੇ, ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਧਰੈ। ਜਦ ਆਪਾਂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਗੁਰਪੁਰਬ ਮਨਾਉਂਦੇ ਹਾਂ ਤੇ ਅਕਸਰ ਕਥਾ ਵਾਰਤਾ ਦੇ ਵਿੱਚ ਪ੍ਰਚਾਰ ਦੇ ਵਿੱਚ ਆਪਾਂ ਸਰਵਣ ਕਰਦੇ ਹਾਂ ਕਿ ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ, ਤੇ ਸਵਾਲ ਉੱਠਿਆ ਵੀ ਪੁਕਾਰ ਕਿਸ ਦੀ ਸੀ। ਕਿਸੇ ਨੇ ਕਿਹਾ ਵੀ ਧਰਤੀ ਜਿਹੜੀ ਸੀ ਇਹ ਇੱਕ ਔਰਤ ਦਾ ਰੂਪ ਹੋ ਕੇ ਰੱਬ ਅੱਗੇ ਫਰਿਆਦ ਕਰਦੀ ਸੀ, ਮੇਰੇ ਤੇ ਬੜੇ ਪਾਪ ਨੇ, ਮੇਰੇ ਤੇ ਬੜੇ ਉਪਦਰਵ ਨੇ। ਕਿਸੇ ਨੇ ਕੋਈ ਬਿਆਨ ਦਿੱਤਾ, ਕਿਸੇ ਨੇ ਕੋਈ ਪ੍ਰਮਾਣ ਦਿੱਤਾ, ਤੇ ਫਿਰ ਜਦ ਖੋਜ ਦੇ ਆਧਾਰ ਤੇ ਇਹ ਪਤਾ ਲੱਗਾ ਕਿ ਪੁਕਾਰ ਪਤਾ ਕਿਹਨਾਂ ਦੀ ਸੀਗੀ, ਪੁਕਾਰ ਉਹਨਾਂ ਰੱਬ ਦੀਆਂ ਪਿਆਰੀਆਂ ਭਗਤਾਂ ਦੀ ਸੀ ਜਿਹੜੇ ਵਾਹਿਗੁਰੂ ਅਕਾਲ ਪੁਰਖ ਦੇ ਤਾਂ ਦਿਨ ਰਾਤ ਦਰਸ਼ਨ ਕਰਦੇ ਨੇ, ਤੇ ਇੱਥੇ ਦੇ ਜਗਤ ਤੇ ਰਹਿਣ ਵਾਲੇ ਧਰਮ ਦੇ ਉੱਪਰ ਜੋ ਕਾਬਜ ਹੋ ਗਏ ਲੋਕ ਨੇ ਉਹ ਉਹਨਾਂ ਰੱਬ ਦੀਆਂ ਭਗਤਾਂ ਨੂੰ ਧੱਕੇ ਮਾਰਦੇ ਨੇ, ਕਿਸੇ ਨੂੰ ਮੰਦਰ ਦੇ ਵਿੱਚੋਂ ਧੱਕੇ ਮਾਰਦੇ ਨੇ, ਹੀਨੜੀ ਜਾਤ ਮੇਰੀ ਜਦ ਮਰਾਇਆ ਸ਼ੀਪੇ ਕੇ ਜਨਮ ਕਾਹੇ ਕੋ ਆਇਆ, ਤੇ ਕਿਸੇ ਵਿਚਾਰੇ ਭਗਤ ਨੂੰ ਕਿਆ ਅਪਰਾਧ ਸੰਤ ਹੈ ਕੀਨਾ ਬਾਂਦ ਪੋਟ ਕੁੰਚਰ ਕੋ ਦੀਨਾ, ਕਿਸੇ ਵਿਚਾਰੇ ਭਗਤ ਨੂੰ ਗੋਲ ਮੋਲ ਬੰਨ ਕੇ ਰੱਸੀਆਂ ਨਾਲ ਹਾਥੀ ਅੱਗੇ ਸੁੱਟਿਆ ਜਾਂਦਾ, ਤੇ ਅਸਲ ਵਿੱਚ ਪੁਕਾਰ ਉਹਨਾਂ ਰੱਬ ਦੀਆਂ ਭਗਤਾਂ ਦੀ ਸੀ ਕਿ ਹੇ ਪ੍ਰਭੂ ਪਰਮੇਸ਼ਰ ਜੀ ਕੋਈ ਐਸਾ ਪਿਆਰਾ ਭੇਜ, ਇਹ ਦੁਨੀਆਂ ਵਾਲੇ ਤਾਂ ਸਾਨੂੰ ਧੱਕੇ ਹੀ ਮਾਰਦੇ ਐ, ਤੂੰ ਕੋਈ ਐਸਾ ਪਿਆਰਾ ਭੇਜ ਜਿਹੜਾ ਸਾਨੂੰ ਆਪਣੀ ਗੋਦੀ ਵਿੱਚ ਬੈਠਾ ਲਵੇ। ਤੇ ਸੱਚਮੁੱਚ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਜੀ ਅਨੰਤ ਕਲਾ ਹੋਏ ਠਾਕੁਰ ਚੜਿਆ, ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਰੂਪ ਵਿੱਚ ਆਏ, ਮਹਾਰਾਜ ਚੱਲ ਚੱਲ ਕੇ ਕਾਂਛੀ ਭਗਤਾਂ ਦੇ ਪਾਸ ਪਹੁੰਚੇ ਹੈ, ਚੱਲ ਚੱਲ ਕੇ ਮਹਾਰਾਸ਼ਟਰ ਭਗਤਾਂ ਦੇ ਪਾਸ ਪਹੁੰਚੇ ਹੈ, ਚੱਲ ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਰੀਦ ਸਾਹਿਬ ਦੇ ਜਾਨਸ਼ੀਨ ਨੂੰ ਜਾ ਕਰਕੇ ਮਿਲੇ ਹੈ, ਬਾਣੀ ਲਿਖ ਲਿਖ ਕੇ ਲਿਆਏ ਹੈ, ਪੰਜਵੇਂ ਜਾਮੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਰੂਪ ਵਿੱਚ ਸਾਰਿਆਂ ਭਗਤਾਂ ਨੂੰ ਸਾਡੇ ਸਤਿਗੁਰਾਂ ਨੇ ਆਪਣੀ ਗੋਦੀ ਵਿੱਚ ਬੈਠਾ ਲਿਆ, ਅੱਜ ਵੀ ਬੈਠੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਨੂੰ ਨਜ਼ਰ ਆਉਂਦੇ ਹੈ, ਤੇ ਉਹ ਪੁਕਾਰ ਜਿਹੜੀ ਸੀ ਉਹ ਇਹਨਾਂ ਭਗਤਾਂ ਦੀ ਸੀ, ਜਿਸ ਪੁਕਾਰ ਨੂੰ ਸੁਣ ਕੇ ਸਾਡੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਆਣ ਕੇ 10 ਜਾਮਿਆਂ ਦੇ ਵਿੱਚ ਤੇ ਦਸ਼ਮੇਸ਼ ਪਾਤਸ਼ਾਹ ਨੇ ਐਲਾਨ ਕਰ ਦਿੱਤਾ ਕਿ ਇਨ ਰੰਕਨ ਕੋ ਦਿਉ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ। ਪਾਤਸ਼ਾਹ ਨੇ ਕਿਹਾ ਸਿੱਖਾ ਇਹ ਇਨਸਾਨ ਤੈਨੂੰ ਮੈਂ ਪਾਤਸ਼ਾਹ ਬਣਾਉਣ ਲੱਗਾ, ਕਿਉਂਕਿ ਪਗੜੀ ਹੁੰਦੀ ਹਮੇਸ਼ਾ ਪਾਤਸ਼ਾਹ ਦੇ ਸਿਰ ਤੇ ਹੈ, ਹਿੰਦੁਸਤਾਨ ਦੇ ਵਿੱਚ ਬੰਨ ਹੀ ਕੋਈ ਨਹੀਂ ਸੀ ਸਕਦਾ ਪਗੜੀ, ਤੇ ਮੇਰੇ ਪਾਤਸ਼ਾਹ ਨੇ ਕਿਹਾ ਮੈਂ ਤੇਰੇ ਗਲੇ ਦੇ ਵਿੱਚ ਸ੍ਰੀ ਸਾਹਿਬ ਪਹਿਨਾਉਣੀ ਹੈ, ਕਿਉਂਕਿ ਸ੍ਰੀ ਸਾਹਿਬ ਵੀ ਰਾਜਿਆਂ ਮਹਾਰਾਜਿਆਂ ਦੇ ਚਿੰਨ੍ਹ ਹੋਇਆ ਕਰਦੇ, ਉਹਨਾਂ ਦੀ ਨਿਸ਼ਾਨੀ ਹੋਇਆ ਕਰਦੀ ਹੈ। ਪਾਤਸ਼ਾਹ ਨੇ ਕਿਹਾ ਤੈਨੂੰ 5 ਕਕਾਰ ਬਖਸ਼ ਕੇ, ਸਾਬਤ ਸੂਰਤ ਸਿੱਧਾ ਦਾੜਾ ਕਾਠ ਦਾ ਕੰਘਾ ਕੇਸੀ ਚਾੜਾ, ਪਾਤਸ਼ਾਹ ਨੇ ਕਿਹਾ ਰਹਿਤ ਮਰਿਆਦਾ ਬਖਸ਼ ਕੇ, ਜਾਂ ਸੰਸਾਰ ਵਿੱਚ ਤੁਰ ਕੇ ਵੇਖੀ ਤੈਨੂੰ ਦੁਨੀਆਂ ਦੇ ਲੋਕ ਸਰਦਾਰ ਜੀ ਆਖ ਕੇ ਬੁਲਾਇਆ ਕਰਨਗੇ। ਤਾਂ ਮੇਰੇ ਪਾਤਸ਼ਾਹ ਨੇ ਸਰਦਾਰੀਆਂ ਬਖਸ਼ਿਸ਼ ਕੀਤੀਆਂ, ਰਵਿਦਾਸ ਸਾਹਿਬ ਜੋ ਬਚਨ ਕਰ ਗਏ ਕਿ ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ ਮਾਥੈ ਛਤਰ ਧਰੈ। ਜਿਤਨਾ ਕੁ ਸੰਕਟਮਈ ਸਮਾਂ ਧਰਤੀ ਤੇ ਆਉਂਦਾ ਰਿਹਾ ਓਨੇ ਕੁ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਲਾ ਬਖਸ਼ ਕੇ ਧਰਤੀ ਤੇ ਭੇਜਦੇ ਰਹੇ, ਪਰ ਉਹ ਸਾਰੇ ਹੀ ਅਵਤਾਰ ਪੈਗੰਬਰ ਵਾਹਿਗੁਰੂ ਪਾਤਸ਼ਾਹ ਦੇ ਭੇਜੇ ਹੋਏ ਆਉਂਦੇ ਸਨ। ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ, ਤ੍ਰੇਤੇ ਤੈ ਮਾਣਿਓ ਰਾਮ ਰਘਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮਰਾਰ ਕੰਸ ਕਿਰਤਾਰਥ ਕੀਓ। ਪਾਤਸ਼ਾਹ ਤਾਂ ਉਹਨਾਂ ਸਾਰਿਆਂ ਦਾ ਨਾਮ ਲੈਂਦੇ ਹੈ, ਆਪਾਂ ਕਿਵੇਂ ਛੱਡ ਸਕਦੇ ਹਾਂ। ਕ੍ਰਿਸ਼ਨ ਭਗਵਾਨ ਜੀ ਗਏ ਨੇ ਆਪਣੇ ਬਿਦਰ ਭਗਤ ਦੇ ਘਰ, ਝੁੱਗੀ ਵਿੱਚ ਰਹਿੰਦਾ ਇਹ ਦਾਸੀ ਸਫਾਈਆਂ ਕਰਨ ਵਾਲੀ ਦਾ ਪੁੱਤਰ ਹੈ। ਦੁਰਯੋਧਨ ਨੇ ਓਬਜੈਕਸ਼ਨ ਕੀਤਾ, ਕਹਿੰਦਾ ਆਇਆ ਸੁਣਿਆ ਬਿਦਰ ਦੇ ਬੋਲੇ ਦੁਰਯੋਧਨ ਹੋਏ ਰੁੱਖਾ। ਭਾਈ ਗੁਰਦਾਸ ਸਾਹਿਬ ਦੀ ਰਚਨਾ, ਉਹ ਰੁੱਖਾ ਬੋਲਦਾ ਹੈ ਕ੍ਰਿਸ਼ਨ ਜੀ ਦੇ ਨਾਲ, ਆਇਆ ਸੁਣਿਆ ਬਿਦਰ ਦੇ ਬੋਲੇ ਦੁਰਯੋਧਨ ਹੋਏ ਰੁੱਖਾ, ਘਰ ਅਸਾਡੇ ਛੱਡ ਕੇ ਗੋਲੇ ਦੇ ਘਰ ਜਾਏ ਕਿ ਸੁੱਖਾ, ਭੀਖਮ ਦਰੋਣਾ ਕਰਨ ਤਜ ਸਭਾ ਸਿਗਾਰ ਵੱਡੇ ਮਨੁੱਖਾ, ਝੁੱਗੀ ਜਾਏ ਬਲਾਇਓ ਨ ਸਭਨਾ ਦੇ ਜੀ ਅੰਦਰ ਧੁੱਖਾ। ਓਬਜੈਕਸ਼ਨ ਕੀਤਾ ਕਿ ਸਾਡੇ ਕੋਲ ਨਹੀਂ ਆਇਆ, ਬੜੇ ਬੜੇ ਅਹਿਲਕਾਰ ਬੜੇ ਬੜੇ ਸਿਆਣੇ ਪੁਰਸ਼ ਸਾਰੀ ਰਾਤ ਰਾਜਨੀਤੀ ਬਾਰੇ ਗੱਲਾਂ ਕਰਦੇ, ਤੇ ਜੋ ਕ੍ਰਿਸ਼ਨ ਸਾਹਿਬ ਨੇ
ਉਸ ਵਕਤ ਜਵਾਬ ਦਿੱਤਾ ਉਹਨੂੰ ਭਾਈ ਗੁਰਦਾਸ ਸਾਹਿਬ ਨੇ ਵੀ ਲਿਖਿਆ ਤੇ ਪਵਿੱਤਰ ਬਾਣੀ ਦੇ ਵਿੱਚ ਵੀ ਸ਼ਬਦ ਆਉਂਦਾ ਏ। ਕ੍ਰਿਸ਼ਨ ਜੀ ਕਹਿੰਦੇ ਸਨ, ਰਾਜਨ ਕੌਣ ਤੁਮਾਰੈ ਆਵੈ, ਤੂੰ ਰਾਜਾ ਹੈ, ਜਿਨ੍ਹਾਂ ਨੂੰ ਰੱਬ ਦੇ ਨਾਮ ਦੀਆਂ ਪ੍ਰਭੂ ਦੇ ਸਿਮਰਨ ਦੀਆਂ ਬਾਤਾਂ ਅੱਛੀਆਂ ਲੱਗਦੀਆਂ ਹੋਵਣ, ਉਹ ਰਾਜਨੀਤੀ ਦੀਆਂ ਗੱਲਾਂ ਸੁਣ ਕੇ ਸਮਾਂ ਕਿਵੇਂ ਬਰਬਾਦ ਕਰ ਲੈਣ। ਰਾਜਨ ਕੌਣ ਤੁਮਾਰੈ ਆਵੈ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਹੇ ਭਾਵੈ, ਉਹ ਗਰੀਬ ਹੈ, ਉਹਦੇ ਦਿਲ ਵਿੱਚ ਨਿਮਰਤਾ ਹੈ, ਉਹ ਮੈਨੂੰ ਭਾਵਦਾ ਹੈ, ਮੈਨੂੰ ਚੰਗਾ ਲੱਗਦਾ, ਗਰੀਬ ਨਿਵਾਜ ਗੁਸਈਆ ਮੇਰਾ। ਕ੍ਰਿਸ਼ਨ ਸਾਹਿਬ ਨੇ ਜਿਹੜੇ ਬਚਨ ਵਰਤੇ ਗੁਰਬਾਣੀ ਦੇ ਵਿੱਚ ਆਉਂਦੇ ਆ ਕਿ ਉਹ ਗਰੀਬ ਮੋਹੇ ਭਾਵੈ, ਹਸਤੀ ਦੇਖ ਭਰਮ ਤੇ ਭੁੱਲਿਆ, ਸ੍ਰੀ ਭਗਵਾਨ ਨਾ ਜਾਣਿਆ। ਐ ਦੁਰਯੋਧਨ ਆਪਣੀ ਸੰਪਤੀ ਨੂੰ ਦੇਖ ਕੇ, ਆਪਣੀ ਫੌਜ ਦੇ ਹਾਥੀਆਂ ਨੂੰ ਅੰਬਾਰੀਆਂ ਨੂੰ ਦੇਖ ਕੇ ਭਰਮ ਵਿੱਚ ਭੁੱਲਾ ਹੋਇਆ, ਕਦੇ ਰੱਬ ਦੇ ਬਾਰੇ ਤਾਂ ਤੂੰ ਜਾਣਕਾਰੀ ਨਹੀਂ ਪ੍ਰਾਪਤ ਕੀਤੀ। ਹਸਤੀ ਦੇਖ ਭਰਮ ਤੇ ਭੁੱਲਾ, ਸ੍ਰੀ ਭਗਵਾਨ ਨਾ ਜਾਣਿਆ। ਤੇ ਅੱਗਿਓਂ ਵਿੱਚੋਂ ਹੀ ਟੋਕ ਕੇ ਜਦ ਗੱਲਾਂ ਕਰਦਾ ਨਾ, ਕਹਿੰਦਾ ਠੀਕ ਹੈ, ਗਏ ਤੇ ਸੀ, ਕੋਈ ਰੋਟੀ ਪਾਣੀ ਚੱਜ ਦਾ ਨਹੀਂ ਮਿਲਿਆ ਹੋਣਾ, ਕੋਈ ਉੱਥੇ ਦੁੱਧ ਛਕਣ ਨੂੰ ਨਹੀਂ ਮਿਲਿਆ ਹੋਣਾ, ਕੋਈ ਰਾਜਨੀਤਿਕ ਵਿਚਾਰਾਂ ਨਹੀਂ ਹੋਈਆਂ ਹੋਣੀਆਂ। ਤੇ ਕ੍ਰਿਸ਼ਨ ਸਾਹਿਬ ਜੀ ਕਹਿੰਦੇ, ਤੁਮਰੋ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ, ਤੇਰੇ ਕੋਲੋਂ ਦੁੱਧ ਪੀ ਲੈਂਦਾ ਆਨੰਦ ਨਹੀਂ ਸੀ ਆਉਣਾ, ਬਿਦਰ ਨੇ ਇੰਨੇ ਪਿਆਰ ਨਾਲ ਨਿਮਰਤਾ ਨਾਲ ਪਾਣੀ ਪਿਲਾਇਆ, ਉਹ ਮੈਨੂੰ ਅੰਮ੍ਰਿਤ ਵਰਗਾ ਸਵਾਦ ਆਇਆ। ਖੀਰ ਸਮਾਨ ਸਾਗ ਮੈਂ ਪਾਇਆ, ਉਹਨੇ ਮੈਨੂੰ ਜੰਗਲ ਦੇ ਵਿੱਚੋਂ ਸਾਗ ਤੋੜ ਕਰਕੇ ਬਣਾ ਕੇ ਖਵਾਇਆ ਸੀ, ਬੇਸ਼ੱਕ ਲੂਣ ਮਸਾਲਾ ਵੀ ਘੱਟ ਸੀ, ਪਰ ਹੋਇਆ ਕਿ ਉਹ ਤਾਂ ਖੀਰ ਦੇ ਸਵਾਦ ਤੋਂ ਵੀ ਵੱਧ ਸਵਾਦ ਉਹਦੇ ਵਿੱਚੋਂ ਆਇਆ। ਖੀਰ ਸਮਾਨ ਸਾਗ ਮੈਂ ਪਾਇਆ। ਤੇ ਫਿਰ ਉਹ ਕਹਿੰਦਾ, ਰਾਜਨੀਤਿਕ ਗੱਲਾਂ ਕਰਨੀਆਂ ਸਨ। ਕ੍ਰਿਸ਼ਨ ਜੀ ਕਹਿੰਦੇ, ਤਾਂ ਹੀ ਤੇ ਮੈਂ ਆਇਆ ਨਹੀਂ ਸੀ, ਬਿਦਰ ਦੇ ਨਾਲ ਅਸੀਂ ਸਾਰੀ ਰਾਤ ਰੱਬ ਦੇ ਦਰ ਕਰਦੀਆਂ ਪ੍ਰਭੂ ਦੀਆਂ ਗੱਲਾਂ ਕਰਦੇ ਰਹੇ ਹਾਂ, ਸਾਡਾ ਸਮਾਂ ਬੜਾ ਸੋਹਣਾ ਬੀਤਿਆ। ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੀ, ਕਬੀਰ ਕੋ ਠਾਕੁਰ ਅਨੰਦ ਬਿਨੋਦੀ, ਜਾਤ ਨਾ ਕਾਹੂ ਕੀ ਮਾਨੀ। ਵਾਹਿਗੁਰੂ ਪਰਮੇਸ਼ਰ ਦੇ ਭੇਜੇ ਹੋਏ ਪੈਗੰਬਰ ਉਹ ਜਾਤਾਂ ਪਾਤਾਂ ਨਹੀਂ ਦੇਖਦੇ, ਹਿਰਦੇ ਦੀ ਭਾਵਨਾ ਦੇਖਦੇ ਨੇ। ਗੋਬਿੰਦ ਭਾਉ ਭਗਤ ਦਾ ਭੁੱਖਾ। ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਆਸਾ ਰਾਗ ਵਿੱਚ ਫਰਮਾਉਂਦੇ, ਆਸਾ ਮਹੱਲਾ ਪੰਜਵਾਂ, ਜਿਸ ਨੀਚ ਕੋ ਕੋਏ ਨਾ ਜਾਣੈ, ਨਾਮ ਜਪਤ ਉਹ ਚਹੋਂ ਕੁੰਟ ਮਾਨੈ। ਉਹ ਨੀਚ ਪੁਰਸ਼ ਦੁਨੀਆਂ ਕਹਿ ਰਹੀ ਹੋਵੇ, ਅਗਰ ਭਗਤੀ ਕਰ ਲਵੇ ਚੌਹਾਂ ਕੁੰਟਾਂ ਵਿੱਚ ਉਸਦੀ ਪ੍ਰਸਿੱਧੀ ਹੋ ਜਾਂਦੀ ਹੈ। ਦਰਸ਼ਨ ਮੰਗ ਹੁੰਦੇ ਪਿਆਰੇ, ਤੁਮਰੀ ਸੇਵਾ ਕੌਣ ਕੌਣ ਨਾ ਤਾਰੈ, ਜਾ ਕੇ ਨਿਕਟ ਨਾ ਆਵੈ ਕੋਈ। ਧੰਨ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਨੇ। ਪਾਤਸ਼ਾਹ ਕਹਿੰਦੇ, ਜਿਹਦੇ ਕੋਈ ਲਾਗੇ ਖਲੋ ਕੇ ਸ਼ਰਮ ਮਹਿਸੂਸ ਕਰਦਾ ਹੋਵੇ ਭਈ ਇਹ ਗਰੀਬ ਹੈ, ਮੈਨੂੰ ਵੀ ਲੋਕ ਕਹਿਣਗੇ ਇਹਦੀਆਂ ਨਿੱਕੀਆਂ ਜਿਹੀਆਂ ਔਕਾਤ ਵਾਲਿਆਂ ਬੰਦਿਆਂ ਨਾਲ ਦੋਸਤੀ ਬਹਿਣ ਖਲੋਣ ਹੈ, ਜਿਹਦੇ ਲਾਗੇ ਕੋਈ ਖਲੋਣਾ ਚੰਗਾ ਨਾ ਸਮਝਦਾ ਹੋਵੇ। ਪਾਤਸ਼ਾਹ ਕਹਿੰਦੇ, ਹੇ ਵਾਹਿਗੁਰੂ ਤੇਰੇ ਨਾਮ ਦਾ ਪ੍ਰਤਾਪ ਹੈ, ਅਗਰ ਉਹ ਨਾਮ ਜਪ ਲੈ ਭਗਤੀ ਕਰ ਲੈ, ਜਾ ਕੇ ਨਿਕਟ ਨਾ ਆਵੇ ਕੋਈ, ਸਗਲ ਸ੍ਰਿਸ਼ਟ ਉਆ ਕੇ ਚਰਨ ਮਲ ਧੋਈ, ਸਾਰੀ ਸ੍ਰਿਸ਼ਟੀ ਉਹਦੇ ਮਲ ਮਲ ਕੇ ਚਰਨ ਧੋਣ ਨੂੰ ਤਿਆਰ ਹੋ ਜਾਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਜੋ ਪ੍ਰਾਣੀ ਕਾਹੂ ਨਾ ਆਵਤ ਕਾਮ, ਸੰਤ ਪ੍ਰਸਾਦ ਤਾਕੋ ਜਪੀਐ ਨਾਮ, ਸਾਧ ਸੰਗ ਮਨ ਸੋਵਤ ਜਾਗੈ, ਤਬ ਪ੍ਰਭ ਨਾਨਕ ਮੀਠੇ ਲਾਗੇ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਫਰਮਾਉਂਦੇ ਨੇ ਕਿ ਸਾਧ ਸੰਗਤ ਕੀਤੀਆਂ ਹੋਇਆਂ ਹੀ ਇਹ ਸੁੱਤਾ ਹੋਇਆ ਮਨ ਜਾਗਦਾ ਹੈ, ਸਾਧ ਸੰਗ ਮਨ ਸੋਵਤ ਜਾਗੇ, ਤਬ ਪ੍ਰਭ ਨਾਨਕ ਮੀਠੇ ਲਾਗੇ। ਧੰਨ ਗੁਰੂ ਨਾਨਕ ਸਾਹਿਬ ਦੇ ਪੰਜਵੇਂ ਸਰੂਪ ਕਹਿੰਦੇ ਨੇ ਕਿ ਪ੍ਰਭੂ ਜੀ ਫਿਰ ਮਿੱਠੇ ਲੱਗਣੇ ਸ਼ੁਰੂ ਹੋ ਜਾਂਦੇ ਹੈ, ਉਹਨਾਂ ਦਾ ਨਾਮ ਮਿੱਠਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਜਿੱਥੋਂ ਮੈਂ ਵਿਚਾਰ ਪ੍ਰਾਰੰਭ ਕੀਤੀ ਸੀ ਕਿ ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ, ਮਾਥੇ ਛਤਰ ਧਰੈ। ਉਹ ਵਾਹਿਗੁਰੂ ਅਕਾਲ ਪੁਰਖ ਹੀ ਹੈ ਜੋ ਜਗਤ ਦੇ ਵਿੱਚ ਨੀਵਿਆਂ ਨੂੰ ਉੱਚੇ ਰੁਤਬੇ ਦੇ ਉੱਤੇ ਬਿਠਾ ਦਿੰਦਾ, ਸੀਸ ਦੇ ਉੱਤੇ ਛਤਰ ਚੁਲਾ ਦਿੰਦਾ ਹੈ। ਆਪ ਸਭ ਸੰਗਤਾਂ ਦਾ ਧੰਨਵਾਦ। ਸਾਰੀਆਂ ਸੰਗਤਾਂ ਨੂੰ, ਜੀ ਆਇਆਂ ਨੂੰ ਨਿਯਤ ਕੀਤਾ ਹੋਇਆ ਕਥਾ ਦਾ ਸਮਾਂ 11:55 ਤੱਕ ਸੰਪੂਰਨ ਹੈ। ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।